ਮਨ ਮਹਾਰ ਹਾਉ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਪੰਨਾ 350 ਆਸਾ ਮਹੱਲਾ ਪਹਿਲਾ। ਕਹਿੰਦਾ ਮੈਂ ਆਪਣੀ ਵਾਜਾ ਜਿਹੜਾ ਹੈ ਨਾ ਇਹ ਤੇ ਆਪਣੀ ਮੈਂ ਮਾਤ ਹੈ ਮੇਰੀ ਜਿਹੜੀ ਮੇਰੀ ਮੱਤ ਅੰਦਰ ਬਾਹਰ ਜਾਂਦੀ ਹੈ ਨਾ ਇਹਦਾ ਮੈਂ ਵਾਜਾ ਵਜਾਉਣਾ। ਵਾਜੇ ਦੀ ਥਾਂ ਮੈਂ ਆਪਣੀ ਮੱਤ ਨੂੰ ਫੜਦਾ ਉਹਦੇ ਤੇ ਉਂਗਲਾਂ ਫੇਰਦਾ ਉਹਨੂੰ ਉਹ ਮੇਰੇ ਕੰਟਰੋਲ ਚ ਮੇਰੀ ਮੱਤ ਵਾਜਾ ਮੱਤ ਤੇ ਕਹਿੰਦੇ ਜਿਹੜਾ ਮੇਰਾ ਤਪਲਾ ਹੈ ਨਾ ਤਪਲਾ ਵੀ ਹੁਣ ਵਾਜੇ ਦੇ ਨਾਲ ਤਪਲਾ ਵੀ ਹੋਣਾ ਉਹਨੂੰ ਪਖਾਵਜ ਕਿਹਾ। ਉਹ ਕਹਿੰਦੇ ਜਿਹੜਾ ਪਖਾਵਜ ਹੈ ਮੇਰਾ ਉਹ ਮੇਰਾ ਪਿਆਰ ਹੈ ਰੱਬ ਦਾ ਭਾਉ ਸ਼ੌਕ। ਮੇਰੀ ਜਿਹੜੀ ਮੱਤ ਹੈ ਉਹਦੇ ਮੇਰੇ ਵਾਜਾ ਜਿਹੜੇ ਬਾਕੀ ਨੱਚਣ ਟੱਪਣ ਵਾਲੇ ਵਾਜਾ ਵਜਾ ਰਹੇ ਉਹਨਾਂ ਲਈ ਮੰਡਲੀ ਲਈ ਸ਼ਬਦ ਲਿਖਿਆ ਰਹਾ ਉਹਦੀ ਤੁਕ ਵੀ ਇੱਕ ਤਾਂ ਕੀ ਨੱਚ ਨੱਚ ਕੇ ਬਾਜੇ ਬਜਾ ਕੇ ਜਿੱਦਾਂ ਸਾਡੇ ਸਾਰੇ ਅਖਾੜੇ ਅਖੰਡ ਕੀਰਤਨੀ ਜਥੇ ਦੇ ਗੁਰਦੁਆ ਗਾਈ ਜਾਂਦੀ ਸੰਗਤ ਸਾਰੀ। ਉਹ ਕਹਿੰਦੀ ਉਹ ਭਾਈ ਆਪਣੀ ਮੱਤ ਦਾ ਵਾਜਾ ਬਣਾਓ ਵਾਜਾ ਮੱਤੇ ਪਖਾਵਜ ਪਾਓ ਹੋਏ ਆਨੰਦ ਸਦਾ ਮਨੇ ਚਾ। ਕਹਿੰਦਾ ਮੈਨੂੰ ਇਹਦੇ ਨੀ ਆਨੰਦ ਰਹਿੰਦਾ ਜਿਹੜਾ ਨਾਮ ਜਪਦਾ ਮੈਂ ਆਪਣੀ ਮੱਤ ਆਪਣੇ ਵੱਸ ਚ ਰੱਖ ਕੇ ਬਾਹਰ ਨੀ ਜਾਣ ਦਿੰਦਾ ਕਿਉਂਕਿ ਮੱਤ ਪੰਖੇਰੂ ਮੱਤ ਪੰਖੀ ਵਾਂਗੂ ਬਾਹਰ ਚਲੀ ਜਾਣੀ। ਔਰ ਇਥੋਂ ਪਹਿਲਾਂ ਅਸੀਂ ਥੀਮ ਲਿਆ ਸੀ ਇਸੇ ਸ਼ਬਦ ਨੂੰ ਵੀ ਸਾਡਾ ਮਾਨਵ ਵਿਚਾਰਾਂ ਰਾਹੀਂ ਉੱਡ ਕੇ ਬਾਹਰ ਨਾ ਜਾਏ ਉੱਡੇ ਨਾ ਹੰਸ ਨਾ ਕੰਧ ਛੀਜੇ। ਇਹ ਇਥੋਂ ਪਹਿਲਾ ਪ੍ਰਕਰਨ ਹੈ ਟਿੱਪਾਂ ਚ ਵੀ ਬਾਬਾ ਨਾਨਕ ਕਹਿੰਦਾ ਵੀ ਮੇਰਾ ਹੰਸ ਜਿਹੜਾ ਮਾਨ ਹੈ ਬਾਹਰ ਨਾ ਚਲੇ ਜਾਏ ਉੱਡ ਕੇ ਉੱਡੇ ਨਾ ਹੰਸ ਮੇਰਾ ਸਰੀਰ ਸਦਾ ਹੀ ਸਿਹਤ ਵਾਲਾ ਰਿਸ਼ਟ ਪੁਸ਼ਟ ਮਾ ਰਹਿਣਾ ਉਹ ਬੰਦਾ ਸਦਾ ਹੀ ਬਿਮਾਰੀਆਂ ਦੀ ਜੜ ਹੋਊਗਾ ਜਿਹਦਾ ਮਾਨ ਆਂਦਾ ਨੀ ਟਿਕਦਾ। ਬਿਮਾਰੀ ਪੈਂਦੀ ਤਦੇ ਸਾਡਾ ਮਾਨ ਅੰਦਰ ਨੀ ਟਿਕਦਾ। ਇਹ ਜਿਹੜੀ ਕੰਧ ਹੈ ਕੰਧ ਸਰੀਰ ਨੂੰ ਕਿਹਾ ਇਹ ਚ ਬਿਮਾਰੀ ਮੁੱਕਦੀ ਨੀ। ਉੱਡੇ ਨਾ ਹੰਸ ਜੇ ਮਨ ਉੱਡਣੋ ਬਾਹਰ ਜਾਣਾ ਬੰਦ ਕਰ ਗਿਆ ਟਿਕ ਗਿਆ ਤੇ ਉੱਡੇ ਨਾ ਹੰਸ ਨਾ ਕੰਧ ਛੀਜੇ। ਮੀਨ ਕੀ ਚਪਲ ਸਿਉ ਜੁਗਤੇ ਮਨ ਰਾਖੀਏ। ਬਾਬਾ ਨਾਨਕ ਕਹਿੰਦਾ ਮਨ ਕੀ ਹੈ ਸ਼ੀਸ਼ੇ ਦੇ ਮਰਤਬਾਨ ਚ ਇੱਕ ਲਾਲ ਰੰਗ ਦੀ ਮੱਛੀ ਪਾਣੀ ਚ ਛੱਡ ਦਿਓ ਉਹ ਕਦੀ ਨੀ ਨਿਚਲੀ ਟਿਕੀ ਉਹ ਹਿਲਦੀ ਰਹੇ ਹਿਲਦੀ। ਏਦਾਂ ਮੀਨ ਕੀ ਚਪਲ ਸਿਉ ਇਹ ਜਿਹੜਾ ਮਾਨ ਹੈ ਏਦਾਂ ਚਤਰਾਈ ਚੰਚਲਤਾ ਚ ਹਮੇਸ਼ਾ ਥਰਕਦਾ ਰਹਿੰਦਾ ਹੈ। ਮੀਨ ਕੀ ਚਪਲ ਸਿਉ ਇਹਦੇ ਕੋਈ ਜੁਗਤ ਕਰ ਰੱਖਣ ਦੀ ਮੀਨ ਕੀ ਚਪਲ ਸਿਉ ਬੜਾ ਮੁਸ਼ਕਲ ਸ਼ਬਦ ਹੈ ਜਿਹੜਾ ਅਸੀਂ ਪਿੱਛੇ ਲਿਆ ਸਾਰੀਆਂ ਨੇ ਟਿੱਪਾਂ ਔਰ ਅਸੀਂ ਸਾਰੇ ਸਾਥੀਆਂ ਨਾਲ ਸਾਂਝ ਕਰਾਂਗੇ ਏਡੇ ਵੱਡੇ ਬਾਬੇ ਦੀ ਗਿਆਨ ਦੀ। ਮੀਨ ਕੀ ਚਪਲ ਸਿਉ ਜੁਗਤੇ ਮਨ ਰੱਖੀਏ ਉਡੇ ਨਾ ਹੰਸ ਨਾ ਕੰਧ ਚੀਜ। ਤਿੰਨ ਵਾਰੀ ਉਹ ਸ਼ਬਦ ਮਹਾਰਾਜ ਨੂੰ ਇਹ ਤੁਕ ਲਿਖਣੀ ਪਈ। ਤੋ ਇਹੋ ਹੀ ਹੈ ਵੀ ਮਨ ਨੂੰ ਅੰਤਰਗਤੀ ਕਿਸ ਤਰ੍ਹਾਂ ਰੱਖਣਾ ਹੈ ਉਹਦੇ ਹੀ ਅਸੀਂ ਉਪਾਅ ਕੱਢਨੇ ਆ ਵੀ ਜਿਹੜਾ ਜਪਣਾ ਹੈ ਹੋਰ ਕੋਈ ਇਲਾਜ ਨਹੀਂ ਹੈ ਉਹਨੂੰ ਸੁਣੋ ਆਰਾਮ ਨਾਲ ਟਿਕ ਕੇ ਤੇ ਉਹ ਆ ਰਿਹਾ ਹੈ ਵਾਜਾ ਵਾਜਾ ਮਤ ਪਖਾਵਜ ਪਾਓ। ਇੱਥੋਂ ਸ਼ਬਦ ਸ਼ੁਰੂ ਹੁੰਦਾ ਵਾਜਾ ਮਤੇ ਪਖਾਵਜ ਪਾਓ ਹੋਏ ਆਨੰਦ ਸਦਾ ਮਨੀ ਚਾਓ। ਕਹਿੰਦਾ ਇਹ ਭਗਤੇ ਇਹੋ ਤਪਤਾ।
ਬਾਬਾ ਨਾਨਕ ਭਗਤ ਦੀ ਡੈਫੀਨੇਸ਼ਨ ਦੇ ਗਿਆ ਆਹ ਮੇਰੀ ਭਗਤੀ ਹੈ।
ਇਹ ਭਗਤੇ ਇਹੋ ਤਪਤਾ ਕੇਤ ਰੰਗ ਨਾਚ ਰੱਖੇ ਰੱਖੇ ਪਾਉ
ਰਹਾਉ ਆ ਰਿਹਾ
ਤੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਹਾਉ।
ਉੱਥੋਂ ਬਾਅਦ ਕਹਿੰਦਾ
ਸਤ ਸੰਤੋਖ ਵਜੇ ਦੋਏ ਤਾਲ ਪੈਰੀ ਬਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਓ ਇਤ ਰੰਗ ਨਾਚ ਰੱਖੇ ਰੱਖੇ ਪਾਓ ਪਾਉ ਫੇਰੀ ਹੋਵੇ ਮਨ ਚੀਤੇ।
ਫੇਰੀ ਫੇਰੀ ਪਤਾ ਕੀ ਹੈ ਆ ਜਦੋਂ ਕੋਈ ਨੱਚਦੀਆਂ ਹੈ ਨਾ ਘੱਗਰਾ ਪਾ ਕੇ ਉਹ ਫਿਰ ਬੜੀ ਫੇਰੀ ਦਿੰਦੀਆਂ ਤੇ
ਘੱਗਰਾ ਵੀ ਉੱਡਦਾ ਉਹਨੂੰ ਫੇਰੀ ਦੇਣਾ ਕਹਿੰਦੇ ਨੱਚਣ ਦੇ ਵਿੱਚ ਗਿੱਧੇ ਦੇ ਵਿੱਚ ਵੀ ਫੇਰੀ ਦਿੰਦੇ ਆ
ਨੱਚਣਾ ਇਹ ਭਗਤ ਦੀ ਨਾ ਫੇਰੀ ਦਿੰਦੇ ਸੀ ਐ ਨੱਚਣ ਇਹਨੂੰ ਕਹਿੰਦੇ ਆ ਮੇਰੀ ਫੇਰੀ ਕੀ ਹੈ ਕਿ ਮੈਂ ਮੇਰੇ ਮਨ ਦੇ ਚਿੱਤ ਦੇ ਵਿੱਚ ਸਦਾ ਹੀ ਮੈਨੂੰ ਮੌਤ ਯਾਦ ਰਹੇ ਦੇਖੋ ਬਾਬੇ ਦਾ ਪਾਓ ਫੇਰੀ ਹੋਵੇ ਪਾਓ ਸ਼ੌਕ ਪਾਓ ਮੇਰੇ ਡਰ ਨਹੀਂ ਹੈ ਜਿੱਥੇ ਡਰ ਹੈ ਉੱਥੇ ਭੈ ਲੱਭਦਾਏਗਾ ਪਾਓ ਸ਼ੌਕ ਹੈ ਪਾਓ ਮੇਰਾ ਭਾਂਗ ਖਲੜੀ ਮੇਰਾ ਚੀਤ ਪਾਓ ਹੈ ਇਸ਼ਕ ਕਹਿੰਦੇ ਜਿਹੜਾ ਉਹਦਾ ਇਸ਼ਕ ਹੈ ਉਹ ਮੇਰੀ ਫੇਰੀ ਹੈ ਜਿੱਦਾਂ ਨੱਚਣ ਵਾਲੇ ਨੱਚਣ ਚ ਫੇਰੀ ਦਿੰਦੇ ਮੇਰਾ ਇਸ਼ਕ ਹੈ ਪਾਓ ਐਸਾ ਮੈਨੂੰ ਚਾਹ ਹੈ ਪਾਓ ਫੇਰੀ ਹੋਵੇ ਮਨੇ ਚੀਤ ਮੈਂ ਮਨ ਚਿੱਤ ਲਾ ਕੇ ਨਾਮ ਜਪਦਾ ਤੁਹਾਡੇ ਮਹਾਰਾਜ ਨੇ ਲਿਖਿਆ ਜੋ ਮਨ ਚਿੱਤ ਤੁਧ ਤੇ ਆਏਂਦੇ ਮੇਰੇ ਸੱਚੇ ਐ ਜੋ ਮਨ ਚਿੱਤ ਤੁਧੇ ਤੇ ਆਏਂਦੇ ਮੇਰੇ ਸੱਚੇ ਐ ਬਲ ਬਲ ਹਾਂ ਤਿੰਨ ਜਾਤੀ ਬਲ ਬਲ ਹਾਂ ਤਿੰਨ ਜਾਤੀ ਬੱਲੇ ਬੱਲੇ ਹਾਂ ਤਿੰਨ ਜਾਤੀ ਜੋ ਮਨ ਚਿੱਤ ਤੁਝੇ ਤੇ ਆਏਂਦੇ ਮੇਰੇ ਸੱਚੇ
ਮਨ ਚਿੱਤ ਕੋਈ ਵੀ ਲਹਿਰ ਬਾਹਰ ਨਾ ਜਾਣ ਦੇਣਾ ਅੰਤਰਗਤੀ ਧਿਆਨ ਦੇ ਕੇ ਜਪਣਾ ਮਾਰ ਕਹਿੰਦੇ ਮੈਂ ਉੱਥੋਂ ਕਰਵਾਉਣ ਜਾਂਦਾ
ਜੋ ਮਨ ਚਿੱਤ ਤੋ ਜਿਹੜੀ ਫੇਰੀ ਮੇਰੀ ਕੀ ਹੈ ਉਹ ਹੈ ਫੇਰੀ ਮੇਰੀ
ਪਾਉ ਫੇਰੀ ਹੋਵੇ ਮਨ ਚੀਤ ਆ ਗਿਆ ਹੁਣ ਗ੍ਰਿਸ਼ਤੀਆਂ ਦਾ ਮਾਰਗ ਤੇ ਬਾਹਰ ਡੇਰੇ ਬਾਰਾਂ ਵਾਲਾ ਸਾਧਾ ਵਾਲਾ ਨੀ ਬਾਬੇ ਨਾਨਕ ਨਾ ਏਦਾਂ ਜਪਿਆ ਸੀ ਬਹਿਦਿਆਂ ਉੱਠਦਿਆਂ ਨੀਤਾ ਨੀਤ
ਤੁਹਾਡਾ ਮਾਰਗ ਹਰ ਕੰਮ ਕਰਦੇ ਹੋਇਆ ਨਾਮ ਜਪੀ ਜਾਣਾ
ਬਹਿਦਿਆਂ ਉੱਠਦਿਆਂ ਨੀਤਾ ਨੀਤ ਮੇਰਾ ਇਹੋ ਨਿਤਨੇਮ ਹੈ ਬਹਿਦਿਆਂ ਉੱਠਦਿਆਂ ਨੀਤਾ ਨੀਤ ਪਾਉ ਫੇਰੀ ਹੋਵੇ ਮਨ ਚੀਤ ਬਹਿਦਿਆਂ ਉੱਠਦਿਆਂ ਨੀਤਾ ਨੀਤ ਲੇਟਣੇ ਲੇਟੇ ਜਾਣੇ ਤਨ ਸਵਾਹਾ
ਫਿਰ ਉਹ ਨੱਚਦੇ 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 ਕਈ ਜ਼ਮੀਨ ਤੇ ਲੇਟ ਜਾਂਦੇ ਸੀ ਉਹਨਾਂ ਦੀ ਟੰਗ ਹੁੰਦੀ ਸੀ ਨੱਚਣ ਦੇ ਜ਼ਮੀਨ ਤੇ ਲੇਟ ਲਿਆ ਉਹ ਕਹਿੰਦਾ ਕਦੇ ਲੇਟਣ ਡਾਇ
ਲੇਟਣਾ ਕੀ ਹੈ ਗਿਆਨ ਦਿੰਦੇ ਨੇ ਕਹਿੰਦੇ ਤਨ ਨੂੰ ਏਦਾਂ ਗਰੇ ਅੰਗ ਨਾਲ ਲੇਟੋ ਤਨ ਨੂੰ ਸਮਝੇ ਸਵਾਹ ਹੈ ਮਿੱਟੀ ਹੈ ਇਹਦੇ ਕੋਲ ਜਿੰਨਾ ਕੰਮ ਲੈ ਲਈਏ ਚੰਗਾ ਲੇਟਣੇ ਲੇਟਣ ਤਨ ਸਵਾਹ ਤੁਸੀਂ ਤਨ ਨੂੰ ਦਿਖਾਵਾ ਕਰ ਕਰਕੇ ਭਗਤ ਜਲ ਤਰਨ ਇਹਨੂੰ ਫਿਰ ਇਹਨੂੰ ਸਵਾਹ ਸਮਝੋ ਇਹਦੀ ਮਿੱਟੀ ਹੈ ਮੇਰੀ ਲੇਟਣਾ ਇਹ ਹੈ ਵੀ ਸਮਝਣਾ ਤਨ ਕਾਹਦੇ ਨੀ ਮਿਲੇ ਆ ਤੁਸੀਂ ਫਿਰ ਨੱਚਣੇ ਕਿੱਦਾਂ ਦੇ ਹੈ ਦੁਨੀਆਂ ਨੂੰ ਖੁਸ਼ ਕਰਨ ਲਈ ਤੁਸੀਂ ਕਦੀ ਫੇਰੀ ਮਾਰਦੇ ਹੋ ਕਦੀ ਲੇਟਦੇ ਹੋ ਕਦੀ ਪੈਰ ਨੱਚ ਕੇ ਨੱਚਦੇ ਹੋ ਉਹ ਸਾਰਾ ਮਹਾਰਾਜ ਨੇ ਐਸਾ ਜਲੂਸ ਕੱਢਿਆ ਇਹਨਾਂ ਦਾ ਗਾਵਨ ਸੀਤਾ ਗਾਵਨ ਰਾਮ ਗਾਵਨ ਗੋਪੀਆਂ ਗਾਵਨ ਰਾਮ ਗਾਵਨ ਸੀਤਾ ਰਾਜੇ ਨਾਮ ਉਹ ਕਹਿੰਦੇ ਹੋਏ ਨਿਰਭਉ ਨਿਰੰਕਾਰ ਸੱਚ ਨਾਮ ਜਾਂ ਉਹਨੂੰ ਛੱਪੋ ਇਹ ਕੀ ਤੁਸੀਂ ਰਾਮਲੀਲਾ ਕਰਨ ਰਾਮਲੀਲਾ ਹੀ ਹੈ ਉਹ ਰਾਮਲੀਲਾ ਕੀ ਹੈ ਸਾਂਗ ਕਰਨੇ ਸਾਂਗ ਬਣਾਉਣੇ ਅੱਜ ਕੱਲ ਪੰਜਾਂ ਪਿਆਰਾਂ ਦਾ ਸਾਂਗ ਕੱਢਣ ਆਪੇ ਉਹ ਪੰਜ ਪਿਆਰੇ ਉਹਨਾਂ ਦੀ ਨਕਲ ਕਰਦੇ ਹੋ ਤੁਸੀਂ ਜਿੱਦਾਂ ਰਾਮ ਚੰਦਰ ਤੇ ਲਕਸ਼ਮਣ ਦਾ ਜਲੂਸ ਕੱਢਦੇ ਆ ਬਨਵਾਸ ਦੀ ਸ਼ਕਲ ਉਦਾਂ ਹੀ ਜੂੜੇ ਉਰਤੇ ਸਾਰੇ ਅਸੀਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਦਿੱਲੀ ਯਾਰ ਤੁਹਾਨੂੰ ਕੀ ਹਰ ਜਾਂਦਾ ਜੇ ਰਾਮ ਚੰਦਰ ਤੇ ਲਕਸ਼ਮਣ ਦਾ ਤੁਸੀਂ ਜੂੜੇ ਦਿਖਾਲਦੇ ਹੋ ਸਾਰਾ ਕੁਝ 12 ਸਾਲ ਤੁਸੀਂ ਜੰਗਲਾਂ ਚ ਰਹੇ ਮੈਂ ਕਿਹਾ ਉਹਨਾਂ ਕੋਲ ਕਿਹੜਾ ਰੇਜਨ ਬੈਨਿੰਗਟਨ ਰੇਜ਼ਰ ਸੀ ਜਿਹਦੇ ਨਾਲ ਆਪਣਾ ਦਾੜੀ ਮੂੰਹ ਸਾਫ ਸਾ ਕਰਕੇ ਤਾਕਤੀ ਸ਼ਕਲ ਤੇ ਕੇਸ ਦਿਖਾਲ ਦਿੰਦੇ ਹੋ ਤੁਹਾਨੂੰ ਦਾੜੀ ਮੁੱਛਾਂ ਦਿਖਾਲਣ ਦਾ ਕੀ ਡਰ ਹੈ ਬਨਵਾਸ ਦੇ ਵਿੱਚ 12 ਸਾਲ ਉਹਨਾਂ ਕੋਲ ਕਿਹੜਾ ਰਮਿੰਗਟਨ ਬਲੇਡ ਸੀ ਜਿਹਦੀ ਆਪ ਦਿੰਦੀ ਕਿ ਉਹ ਐ ਤੁਸੀਂ ਜੋ ਉਹਨਾਂ ਦਾ ਮੂੰਹ ਐ ਦਿਖਾਲ ਦਿੰਦੇ ਹੋ ਜਿੱਦਾਂ ਪਾਟੀ ਸੁੱਥਣ ਚ ਗੋਡਾ ਨਿਕਲਿਆ ਹੁੰਦਾ ਤੁਸੀਂ ਤੁਹਾਨੂੰ ਜੂੜੇ ਦਿਖਾਲਦੇ ਹੋ ਉਹਦੇ ਅਸੀਂ ਡਾਇਰੈਕਟਰ ਨੂੰ ਫੜਿਆ ਭਾਈ ਸਾਹਿਬ ਜੀ ਰਮਾਇਣ ਬਣਾਉਣ ਵਾਲੇ ਨੂੰ ਉਹ ਜਿਹੜਾ ਰਾਮਚੰਦਰ ਬਣਾਇਆ ਨਾ ਉਹ ਜਿਹੜਾ ਸੀ ਰਾਮਚੰਦਰ ਬਣਦਾ ਉਹ ਸੁਨਸਾਨ ਦਾ ਰਸਣਾ ਪਾਰਟ ਹੈ, ਸਟੋਰੀ ਬੜੀ ਵਾਲਾ ਹੈ, ਸਾਨੂੰ ਹਰ ਕੋਲ ਗੁਣਾ ਸਿੱਖਿਆ ਲੈਣੀ ਹੈ, ਪਰ ਜਿਹੜਾ ਕੰਮ ਹੋ ਰਿਹਾ ਉਹਨੂੰ ਉਹਦਾ ਜਦੋਂ ਉਸ ਮੂਵੀ ਤੋਂ ਬਾਅਦ ਰਮਾਇਣ ਤੋਂ ਬਾਅਦ ਉਹ ਕਿਤੇ ਬਾਜ਼ਾਰਾਂ ਨਿਕਲਣ ਦੁਨੀਆਂ ਪੂਰੀ ਤੀ ਉਹਨਾਂ ਨੂੰ ਇੱਕ ਵਾਰੀ ਉਹ ਐਸੀ ਦੁਕਾਨ ਤੇ ਫੜਿਆ ਗਿਆ ਜਾਂਦਾ ਜਿੱਥੇ ਲੋਕਾਂ ਨੇ ਕਿਆ ਮਾਰਿਆ ਇਹਦੇ ਛੇਤਰ ਇਹ ਰਾਮ ਚੰਦਰ ਸੀ ਆ ਮੇਰੇ ਆਪਣੇ ਸਾਥੀ ਬੈਠੀ ਹੈ ਬੇਬੀ ਸਾਰੀ ਕਹਿੰਦੀ ਜਦ ਸਾਡੇ ਰਾਮ ਜੀ ਲੈਂਦੀ ਸੀ ਨਾ ਤੇ ਛੇਟੀਆਂ ਕਿਹੜੀਆਂ ਤੇ ਉਹ ਜਿਹੜਾ ਉਹ ਗਜਕ ਵੇਚਣ ਵਾਲੇ ਹੁੰਦੇ ਨਾ ਤੇ ਉਹ ਸ਼ਰਾਸ ਨੂੰ ਰਾਮ ਚੰਦਰ ਬਣ ਜਾਂਦਾ ਸੀ ਸਾਰਾ ਤੇਰੇ ਕਹਿੰਦੇ ਰਾਮ ਚੰਦਰ ਜੀ ਰਾਮ ਚੰਦਰ ਜੀ ਬੀਬੀ ਮੈਂ ਤੇ ਰਾਤ ਨੂੰ ਰਾਮ ਚੰਦਰ ਨਾ ਹੁਣ ਨੀ ਪੈਂਦਾ ਸੋ ਪੰਜਾਂ ਪਿਆਰਿਆਂ ਨੂੰ ਉਦਾਂ ਹੀ ਵਰਦੀ ਉਦਾਂ ਹੀ ਸਭ ਕਹਿ ਪੰਜ ਪਿਆਰੇ ਪੰਜ ਸਿੱਖ ਹੋ ਗੁਰਸਿੱਖਾਂ ਅੰਦਰ ਸਤਿਗੁਰ ਹੈ
ਪੰਜ ਪਿਆਰਿਆਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹਨਾਂ ਨੇ ਦਸਮ ਪਾਤਸ਼ਾਹ ਨੂੰ ਪਹੁੰਚ ਦਿੱਤੀ ਹੈ ਉਹਨਾਂ ਦੀ ਇਸ਼ਟੀ ਨਕੋਈ ਹੈ ਉਹਨਾਂ ਦੀ ਕੋਈ ਕਹਾਣੀ ਨਹੀਂ ਸਾਨੂੰ ਦੱਸਦੇ ਵੀ ਉਹ ਐਡੇ ਵੱਡੇ ਹੋਏ ਉਹ ਕੌਣ ਸੀ ਕਿੱਥੇ ਜੰਮੇ ਕਿੱਦਾਂ ਰਹੇ ਗਾਂ ਕਿੱਥੇ ਮਰੇ ਕੀ ਉਹਦੀ ਕਹਾਣੀ ਕੋਈ ਨਹੀਂ ਹੈ ਕਿਉਂਕਿ ਉਹ ਪੰਜਾਂ ਪਿਆਰਾਂ ਦਾ ਅਸੂਲ ਇਹ ਨੰਗਾ ਨਹੀਂ ਕਰਨਾ ਚਾਹੁੰਦੇ ਉਹ ਜੋ ਰਸਮ ਦਸਮ ਪਾਤਸ਼ਾਹ ਨੇ ਤੋਰੀ ਸੀ ਵੀ ਖੰਡੇ ਬਾਠੇ ਦੀ ਪੌੜ ਲੈ ਕੇ ਨਾਮ ਜਪੋ ਸਾਰਾ ਉਹ ਹਰ ਸੰਤ ਡਮੀਆਂ ਸਾਰ ਆਪਣੀਆਂ ਆਪਣੀਆਂ ਤੋਰੀਆਂ ਉਹ ਇਸ ਕਰਕੇ ਉਹਨਾਂ ਦਾ ਜਲੂਸ ਕੱਢਣਾ ਉਹ ਇਹ ਬਾਹਰ ਭੇਖ ਹੈ ਇਸੇ ਕਰਕੇ ਭਾਈ ਗੁਰਦਾਸ ਨਾ ਬਾਬੇ ਨੂੰ ਭੇਖ ਬਣਾਤਾ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾ ਬਾਬਾ ਭੇਖ ਬਣਾਉਂਦਾ ਇਹ ਐਡੀਆਂ ਵੱਡੀਆਂ ਬਗਾ ਗਿਆਨ ਚੋਂ ਨਿਕਲਣੀਆਂ ਬਾਬੇ ਦਾ ਜੀਵਨ ਆ ਸੀ ਉਹ ਨਾਮ ਜਪਦਾ ਸੀ ਇਸ ਕਰਕੇ ਜਿਹੜੀ ਫੇਰੀ ਹੈ ਇਹ ਜਿਹੜੇ ਸਾਰੇ ਜਲੂ ਆ ਸਿੱਖੀ ਚ ਹੋ ਰਿਹਾ ਅਮਾਰਜ ਕਹਿੰਦੇ ਹੈ ਨਾ ਤੇ ਨੱਚਿਆ ਟੱਪਿਆ ਭਗਤ ਹੋਣੀ ਹੈ ਨਾ ਗਾ ਕੇ ਬਾਣੀ ਨੂੰ ਭਗਤ ਹੋਣੀ ਹੈ ਭਗਤ ਕਾਹਦੇ ਨਾਲ ਹੋਣੀ ਹੈ ਏਹਾ ਪੱਗ ਤੇ ਇਹੋ ਤਪ ਤਾਉ ਸਾਰੀ ਹੁਣ ਸਭਾ ਆਈ ਹੈ ਕਿਸ ਤਰ੍ਹਾਂ ਬੈਠਦੇ ਸੀ ਸਿੱਖ ਸਭਾ ਦੀਖਿਆ ਕਾ ਪਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚ ਰੱਖ ਰੱਖ ਪੈਰ ਇਤ ਰੰਗ ਨਾਚ ਰੱਖ ਰੱਖ ਪੈਰ ਸੋ ਨਾਮ ਦਾ ਜਪਣਾ ਤੇ ਸੁਣਨਾ ਅਸੀਂ ਉਹ ਲਿਆ ਰਹੇ ਹਾਂ ਉਹ ਜਿਹੜਾ ਮਹਾਰਾਜ ਨਾ ਸੁਣਨ ਦਾ ਮਹਾਤਮ ਹੈ ਜਿਹੜੇ ਜਪ ਜੀ ਦੀਆਂ ਪੌੜੀਆਂ ਨਹੀਂ ਹੈ ਵਧੀਆ ਵਧੀਆ ਹੋ ਰਹੀ ਜਿਹੜੇ ਇਹਨਾਂ ਨੂੰ ਪੌੜੀਆਂ ਕਿਹਾ ਜਾ ਰਿਹਾ ਜਪ ਦੇ ਅੰਕ ਨੇ ਉੱਥੇ ਪੌੜੀ ਲਫ਼ਜ਼ ਨਹੀਂ ਹੈ ਆਸਾ ਦੀ ਵਾਰ ਦੀ ਪੌੜੀਆਂ ਆਨੰਦ ਸਾਹਿਬ ਦੇ ਆਨੰਦ ਰਾਮ ਕਲੀ ਦੇ ਅੰਕ ਨੇ ਉਹਨਾਂ ਨੂੰ ਅਰਦਾਸ ਚ ਖੜੇ ਹੋ ਕੇ ਕੁਫਰ ਹੈ ਕਹਿਣਾ ਵੀ ਪਹਿਲੀਆਂ ਪੰਜ ਪੌੜੀਆਂ ਤੇ ਸ਼ੀਲੀ ਪੌੜੀ ਦੀ ਅਰਦਾਸ ਜੀ ਆਨੰਦ ਸਾਹਿਬ ਇੱਕ ਐਸਾ ਸਿਲਸਿਲੇਵਾਰ ਗਿਆਨ ਹੈ ਜਿੱਦਾਂ ਕੋਈ ਬਿਰਧ ਆਦਮੀ ਇੱਕ ਬੱਚੇ ਨੂੰ ਉਂਗਲੀ ਲਾ ਕੇ ਤੋਰ ਰਿਹਾ ਹੋਵੇ ਏਦਾਂ ਆਨੰਦ ਸਾਹਿਬ ਐਸਾ ਸਪਿਰਚੁਅਲ ਗਿਆਨ ਹੈ ਵੀ ਜਿੱਦਾਂ ਗੁਰੂ ਅਮਰਦਾਸ ਸਾਹਿਬ ਇੱਕ ਸਿੱਖ ਬੱਚੇ ਨੂੰ ਉਂਗਲੀ ਲਾ ਕੇ ਗਿਆਨ ਸਮਝਾ ਰਹੇ ਹਾਂਜੀ ਐਡਾ ਸਾਡੀ ਮਾਂ ਬੋਲੀ ਚ ਔਰ ਐਡਾ ਸਾਦਾ ਗਿਆਨ ਮੇਰਾ ਖਿਆਲ ਹੈ ਇਹੋ ਜਿਹਾ ਮਿੱਠਾ ਉੱਚਾ ਗਿਆਨ ਤੋ ਉਹ ਜਿਹੜਾ ਗਿਆਨ ਹੈ ਉਹ ਵੀ ਪੌੜੀਆਂ ਨਹੀਂ ਹੈ ਸਾਡੇ ਮੂੰਹ ਤੇ ਸਾਡੀ ਜ਼ਬਾਨਾਂ ਕਲਟੀਵੇਟ ਹੋਈਆਂ ਅਸੀਂ ਇਹ ਵਗਿਆ ਤੂੰ ਹਟਣਾ ਹੈ ਰਾਮ ਕਲੀ ਆਨੰਦ ਦੇ ਅੰਕ ਹੈ ਜਪ ਦੇ ਅੰਕ ਨੇ ਤੋ ਜਪ ਦੀ ਜਿਹੜੀਆਂ ਅੰਕ ਹੈ ਉਹਨਾਂ ਚ ਸੁਣਿਆ ਦੀ ਪਹਿਲਾ ਅੰਕ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਅਬਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਔਰ ਉਹ ਸੁਣਨਾ ਹੈ ਗੁਰਮੁਖੀ ਸੁਣਨਾ ਸਾਚਾ ਨਾਉ ਅੱਜ ਕੱਲ ਸਾਰੀ ਸਿੱਖੀ ਚ ਅਸੀਂ ਵੀ 30 ਸਾਲ ਭੁੱਲੇ ਰਹੇ ਵੀ ਜਿਹੜਾ ਸੁਣਨਾ ਹੈ ਹਰ ਇੱਕ ਦੇ ਟੀਕੇ ਪੜੇ ਹਰ ਇੱਕ ਜੋ ਉਹ ਕਹਿੰਦੇ ਜੀ ਕੀਰਤਨ ਦਾ ਸੁਣਨਾ ਹੈ ਕਥਾ ਵਾਲੇ ਕਹਿਣਗੇ ਬਾਣੀ ਦਾ ਸੁਣਨਾ ਹੈ ਬਾਣੀ ਸੁਣੋ ਜੀ ਗੁਰਦੁਆਰੇ ਚ ਆਣ ਕੇ ਸਾਰਾ ਮਹਾਰਾਜ ਨੇ ਲਿਖਿਆ ਇਹਦੇ ਨਾਲ ਦੁੱਖ ਪਾਪ ਕਾ ਨਾਲ ਸੁਣਿਆ ਦੁੱਖ ਪਾਪ ਕਾ ਨਾਲ ਸਾਰਾ ਅਸੀਂ ਉਹ ਕਿਹਾ ਵੀ ਇਹ ਤੇ ਸੁਣਨਾ ਕੁਛ ਗੱਲ ਹੋਰ ਹੈ ਬਾਣੀ ਅਸੀਂ ਵੀ 30-30 ਸਾਲ ਸੁਣੀ ਗਾਈ ਜਾ ਕੇ ਤੁਸੀਂ ਵੀ ਸਾਰੀ ਉਮਰ ਅਸੀਂ ਸਾਰੀ ਸਿੱਖੀ ਸੁਣੀ ਜਾ ਰਹੀ ਹੈ ਕਿਸੇ ਦੀ ਕਿਰਿਆਨ ਤੇ ਹੋਣੀ ਵੀ ਗੱਲ ਕੀ ਹੈ ਬਿਜਲੀ
ਗੱਲ ਇਹ ਹੈ ਵੀ ਜਿਹੜੀ ਬਾਣੀ ਹੈ ਜਪ ਬਾਣੀ ਐਡੀ ਉੱਚੀ ਹੈ ਇਹ ਸੁਣਨ ਦਾ ਅੱਜ ਸਿੱਧਾ ਕਦੀ ਕਿਸੇ ਨੇ ਖੋਲਿਆ ਹੀ ਨਹੀਂ ਹੈ। ਉਹ ਕਹਿੰਦੀ ਬਾਣੀ ਦਾ ਹੀ ਸੁਣਨਾ, ਸੁਣਿਆ ਸਿੱਧ ਪੀਰ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਲ, ਇਸ ਕਰਕੇ ਬਾਣੀ ਪੜੀ ਜਾ ਰਹੀ ਹੈ, ਅਖੰਡ ਪਾਠ ਸੁਣੇ ਜਾ ਰਹੇ ਔਰ ਸਾਰੀ ਬਾਣੀ ਕੀਰਤਨ ਸੁਣੇ ਜਾ ਰਹੇ ਨੇ, ਗਾਏ ਜਾ ਰਹੇ ਨੇ, ਸੁਣਨਾ ਕੀ ਹੈ। ਆਹ ਸਾਰੰਗ ਦੀ ਵਾਰ ਚ ਮਹੱਲੇ ਤੀਜੇ ਨਾ ਉਸੇ ਦਿਨ ਖੋਲੀ ਇਸ ਬਾਣੀ ਨੂੰ ਵੀ ਇਹ ਬਾਣੀ ਦਾ ਸੁਣਨਾ ਨਹੀਂ ਹੈ, ਇਹ ਨਾਮ ਦਾ ਸੁਣਨਾ ਹੈ। ਜਦੋਂ ਅਸੀਂ ਪਹਿਲੀ ਵਾਰੀ ਵਾਰ ਦੀਆਂ ਪੌੜੀਆਂ ਲਿਆਂਦੀਆਂ ਤੇ ਸਾਰੰਗ ਦੀ ਵਾਰ ਅਸੀਂ ਹੁਣ ਸ਼ੁਰੂ ਕਰਨ ਲੱਗੇ, ਉਹਦੀਆਂ ਚੰਦ ਇੱਕ ਅੰਕ ਦਾਂਗੇ ਇਹਦੀਆਂ ਪੌੜੀਆਂ ਮੈਂ। ਸਾਰੰਗ ਦੀ ਵਾਰ ਦੀਆਂ ਪੌੜੀਆਂ ਨਾ ਜਪਦੇ ਉਹ ਅੰਕ ਖੋਲ ਸਿੱਟੇ ਸਾਨੂੰ ਭਾਈ ਇਹ ਬਾਣੀ ਦਾ ਸੁਣਨਾ ਨਹੀਂ, ਬਚੀਏ, ਇਹ ਨਾਮ ਦਾ ਸੁਣਨਾ ਹੈ। ਜੋ ਗੁਰੂ ਮਹਾਰਾਜ ਟਰਾਂਸਲੇਸ਼ਨ ਕਰ ਰਹੇ ਨੇ ਜਪਦੇ ਅੰਕ ਦੀ, ਉਹ ਗੁਰੂ ਮਹਾਰਾਜ ਠੀਕ ਨੇ, ਜੋ ਹੋ ਰਹੀ ਹੈ ਚੀਜ਼ ਗਲਤ ਹੋ ਰਹੀ। ਤੋ ਅਸੀਂ ਉਸ ਸਾਰੰਗ ਦੀ ਵਾਰ ਦੀ ਪਹਿਲੀ ਪੌੜੀ ਚੱਕਦੇ ਹਾਂ ਔਰ ਇਹ ਪੌੜੀ ਹੈ ਚੌਥੀ ਪੌੜੀ ਹੈ ਇਸ ਵਾਰ ਦੀ ਔਰ ਇਹ ਵਾਰ ਰਾਏ ਮਹਿਮੇ ਹੱਸਣੇ ਕੀ ਧੁਨੇ। ਸਾਰੀਆਂ ਵਾਰਾਂ ਕਿਸੇ ਧੁਨ ਚ ਗਾਈਆਂ ਗਈਆਂ, ਜਿਹੜੀਆਂ ਢਾਡੀਆਂ ਦੀਆਂ ਪੁਰਾਣੀਆਂ ਧੁਨਾਂ ਹੁੰਦੀਆਂ ਸੀ। ਇਹ ਦਾਸ ਦੀ ਪਹਿਲੀ ਡਿਊਟੀ ਲੱਗੀ, ਮਹਾਰਾਜ ਨੇ ਖਰੇ ਆਪੇ ਮੈਨੂੰ ਧੁਨਾ, ਮੈਨੂੰ ਸਾਰਾ ਹੀ ਸਟੇਜਾਂ ਮੇਰੇ ਕੋਲ ਪਤਾ ਨੀ ਕਿੱਥੋਂ ਧੁਨ ਆ ਜਾਂਦੀ ਸੀ, ਪੌੜੀ ਚੱਕਣੀ ਉਹ ਢਾਡੀਆਂ ਵਾਂਗੂ ਸਾਰੀ ਸਾਰਾ ਉਹ ਸਾਰਾ। ਔਰ ਮੈਂ ਜਦੋਂ ਹੁਣ ਦੇਖਦਾ ਸਾਰੀ ਵਾਰ ਜਿਹੜੀਆਂ ਹੈ ਰਾਗਾਂ ਚ ਨਹੀਂ ਹੈ, ਵਾਰ ਜਿਹੜੀ ਲੱਗਦੀ ਸੀ ਢੱਡ ਸਾਰਨੀ ਵਾਲੀ ਉਹਨਾਂ ਧੁਨਾਂ ਚ ਲੱਗਦੀ ਸੀ, ਪਰ ਉਹਨੂੰ ਜਿਸ ਪੋਥੀ ਦੇ ਵਿਚ ਚਾਰ ਪੰਜ ਪੋਥੀਆਂ ਹੁੰਦੀਆਂ ਸੀ, ਜਿਸ ਪੋਥੀ ਦਾ ਵਾਲੀਅਮ ਘੱਟ ਰਹਿ ਜਾਂਦਾ ਸੀ ਉਹਦੇ ਵਿਚ ਵਾਰ ਲਾ ਦਿੰਦੇ ਸੀ, ਉਹਨੂੰ ਫਿਰ ਉਸੇ ਦੀ ਸਾਰੰਗ ਦੇ ਸਾਰੇ ਸ਼ਬਦ ਹੈ ਪੋਥੀ ਸਾਰੰਗ ਦੀ ਤੇ ਉਹਦੇ ਵਿਚ ਨਾਲ ਵਾਰ ਲਾ ਦਿੰਦੇ ਸੀ, ਉਹਨੂੰ ਫਿਰ ਕਹਿਣ ਲੱਗ ਪਏ ਸਾਰੰਗ ਕੀ ਵਾਰ, ਹਾਲਾਂਕਿ ਉਹ ਵਾਰ ਹੈ ਨਿਰੀ। ਇਸੇ ਕਰਕੇ ਜਿਹੜੀ ਆਸਾ ਦੀ ਵਾਰ ਹੈ ਉਹਦਾ ਹੈਡਿੰਗ ਆਸਾ ਦੀ ਵਾਰ ਨਹੀਂ ਹੈ, ਉਹਦਾ ਨਿਰਾ ਹੀ ਵਾਰ ਹੈ। ਵਾਰ ਸਲੋਕਾਂ ਨਾਲ ਸਲੋਕ ਦੇ ਮਹੱਲੇ, ਉਹਦੀ ਆਸਾ ਦੀ ਵਾਰ ਨਹੀਂ ਹੈ, ਇਹਨਾਂ ਨਾਲ ਆਪ ਅਸੀਂ ਐਡੀਸ਼ਨ ਕਰ ਰਹੇ ਹਾਂ। ਬਾਕੀਆਂ ਦੇ ਉੱਤੇ ਲਿਖਿਆ ਜ਼ਰੂਰ ਹੈ ਪਰ ਅਸੀਂ ਉਹਦੀ ਖੋਜ ਕਰ ਰਹੇ ਹਾਂ ਵੀ ਇਹ ਲਿਖਿਆ ਤਾਂ ਵੀ ਉਸ ਪੋਥੀ ਦੇ ਵਿਚ ਹੀ ਹੁੰਦੀ ਸੀ ਕਿਉਂਕਿ ਰਾਗ ਚ ਨਹੀਂ ਉਹ ਚ, ਉਹਨਾਂ ਦੀ ਧੁਨਾਂ ਲਿਖੀਆਂ ਟੁੰਡੇ ਸਰਾਜੇ ਦੀ ਧੁਨਾਂ ਦੇ ਉੱਤੇ ਉਸੇ ਧੁਨ ਦੇ ਉੱਤੇ ਮਹਾਰਾਜ ਨੇ ਸਾਨੂੰ ਬਖਸ਼ੀ ਔਰ 37 ਟੇਪਾਂ ਬਣਾਈਆਂ ਆਸਾ ਦੀ ਵਾਰ ਦੀਆਂ ਸੀ ਔਰ ਵਾਰ ਦੇ ਉੱਤੇ ਉਸੇ ਧੁਨ ਚੋ ਗਾਈ ਤੇ ਐਸੀ ਫਿੱਟ ਬੈਠੀ ਅਸੀਂ ਹੁਣ ਹੈਰਾਨ ਹੈ ਵੀ ਇਹ ਵਾਕਿਆ ਜੋ ਉੱਤੇ ਲਿਖਿਆ। ਤੋ ਅੱਜ ਅਸੀਂ ਸਾਰੰਗ ਫਿਰ ਕਾਨੜੀ ਦੀ ਵਾਰ ਦੀ ਜਿਹੜੀ ਧੁਨ ਹੈ ਉਹ ਅਸੀਂ ਪਿੱਛੇ ਰਿਕਾਰਡ ਕਰਾ ਚੁੱਕੇ, ਉਹ ਵੀ ਧੁਨਾਂ ਮੈਂ ਕੋਸ਼ਿਸ਼ ਕਰ ਰਿਹਾ ਮਹਾਰਾਜ ਦੇ ਸਾਹਮਣੇ ਅੰਤਰਗਤੀ ਧਿਆਨ ਹੋ ਕੇ, ਮਹਾਰਾਜ ਜੇ ਤੂੰ ਇਹ ਲਿਖਿਆ ਤੇ ਸਾਨੂੰ ਧੁਨਾਂ ਭੇਜ ਇੱਕ ਵਾਰੀ ਅਸੀਂ ਗਾ ਕੇ ਦੇਖੀਏ ਉਦਾਂ। ਔਰ ਸਵਾਲ ਆ ਜਾਂਦਾ ਜਦੋਂ ਉਸੇ ਧੁਨ ਚੋ ਪੌੜੀ ਢਾਡੀਆਂ ਨੂੰ ਚੱਕੀਏ ਜਾਂ ਗਾਈਏ। ਤੋ ਦੋ ਧੁਨਾਂ ਅਸੀਂ ਫੜ ਚੁੱਕੇ ਹਾਂ, ਇੱਕ ਕਾਨੜੀ ਦੀ ਵਾਰ ਦੀ ਇੱਕ ਆਸਾ ਦੀ ਵਾਰ ਦੀ। ਅੱਜ ਅਸੀਂ ਆ ਥੋੜੇ ਦਿਨਾਂ ਚ ਪਿੱਛੇ ਖੋਜੀ ਹੈ ਰਾਏ ਮਹਿਮੇ ਹੱਸਣੇ ਕੀ ਧੁਨੀ, ਉਹਦੀਆਂ ਸਾਰੀਆਂ ਪੌੜੀਆਂ ਜੇ ਉਸ ਧੁਨ ਚ ਗਾਵਾਂਗੇ ਉਹ ਮੈਨੂੰ ਅਚਨਚੇਤ ਹੀ ਰਾਤ ਨੂੰ ਸਹਾਰਾ ਗਿਆ, ਤੂੰ ਅੱਗੇ ਧੁਨ ਉਸੀ ਗਾਉਣ ਡਿਆ ਪੌੜੀ, ਉਹ ਸਾਰੀਆਂ ਪੌੜੀਆਂ ਫਿੱਟ ਬੈਠਣਗੀਆਂ। ਹੁਣ ਇਹਦੀਆਂ ਪੌੜੀਆਂ ਚ ਜਪ ਦੀ ਟਰਾਂਸਲੇਸ਼ਨ ਕੀਤੀ ਉਸ ਅੰਕ ਦੀ, ਵੀ ਸੁਣਿਆ ਸਿੱਧ ਪੀਰ ਸੁਨਨਾਥ ਉਹ ਕੀ ਹੈ, ਉਹ ਮਹਾਰਾਜ ਕਹਿੰਦੇ ਨਾ ਇਹ ਸੁਣਿਆ ਸਭ ਸਿੱਧ ਹੈ, ਬਾਣੀਆਂ ਸਿੱਧੇ ਨੀ ਆਉਣੀ, ਨਾ ਇਹ ਸੁਣਿਆ ਹੈ ਨਾ ਇਹ ਸੁਣਿਆ ਨਾ ਇਹ। ਫਿਰ ਮੰਨਣ ਦੀਆਂ ਪੌੜੀਆਂ ਦੀ ਅੱਗੇ ਵਾਖਿਆ ਆਈ, ਉਹ ਹੈ ਨਾ ਮੰਨਿਆ ਨਾ ਮੰਨਿਆ। ਮੈਂ ਕਿਹਾ ਕਿ ਕਵਾ ਲੱਗੀ ਉਹ ਚੀਜ਼ ਉਹ ਪੌੜੀਆਂ ਹੁਣ ਇੱਕ। ਅੱਜ ਅਸੀਂ ਉਸ ਸੁਣਨ ਦੀ ਕਲਾ ਦੇ ਉੱਤੇ ਵੀ ਇਹ ਬਾਣੀ ਦਾ ਸੁਣਨਾ ਨਹੀਂ ਹੈ ਜਪ ਬਾਣੀ ਚ, ਇਹ ਨਾਮ ਦਾ ਹੀ ਹੈ ਜੋ ਬਾਬਾ ਨਾਨਕ ਕਹਿ ਰਿਹਾ ਗੁਰਮੁਖੇ ਸੁਣਨਾ ਸਾਚਾ ਨਾ ਹਰ ਕੇ ਨਾਮ ਬਿਨ ਤ੍ਰਿਗ ਸਰੋਤ। ਸਾਡੇ ਲਈ ਹੋਰ ਕੋਈ ਸੁਣਨਾ ਨਹੀਂ ਹੈ, ਸਾਡੇ ਲਈ ਇਹੋ ਜਿਹੜਾ ਜਪਣਾ ਉਹਨੂੰ ਸੁਣਨਾ, ਇਹੋ ਭਗਤੀ ਹੈ ਸਾਡੀ। ਤੋ ਅੱਜ ਅਸੀਂ ਪਹਿਲਾ ਪੰਨਾ 1239 ਦੇ ਉੱਤੇ ਅਸੀਂ ਚੌਥੀ ਪੌੜੀ ਚੱਕਦੇ ਹਾਂ ਔਰ ਪੌੜੀ ਜਿਹੜੀ ਹੈ ਹਮੇਸ਼ਾ ਹੀ ਉਸ ਮਹੱਲੇ ਦੀ ਹੋਏਗੀ ਜਿੰਨੇ ਪੌੜੀਆਂ ਲਿਖੀਆਂ। ਵਾਰ ਪਹਿਲਾਂ ਨਿਰੋਲ ਪੌੜੀਆਂ ਹੁੰਦੀਆਂ ਸੀ, ਫਿਰ ਪੌੜੀਆਂ ਨਾਲ ਮਿਲਦਾ ਜੁਲਦਾ ਗਿਆਨ ਸਲੋਕਾਂ ਚ ਗਾਹ ਦਿੱਤਾ ਹੋ, ਪਹਿਲਾਂ ਸਲੋਕ ਆਉਣਗੇ ਉਥੋਂ ਬਾਅਦ ਪੌੜੀ ਆਉਗੀ, ਲੇਕਿਨ ਜਿਹੜੀ ਪੌੜੀ ਹੈ ਉਹ ਜਿਹੜੀ ਪੌੜੀ ਹੈ ਉਹਦੇ ਲਈ ਹੀ ਪਹਿਲੇ ਸਲੋਕ ਲਿਖੇ ਹੁੰਦੇ ਗਿਆਨ ਚ, ਔਰ ਜਿਹੜੀ ਪੌੜੀ ਹੈ ਉਹ ਪਹਿਲਾਂ ਨਿਰੋਲ ਪੌੜੀਆਂ ਔਰ ਜਿੱਥੇ ਪਹਿਲਾਂ ਲਿਖਿਆ ਹੋਊਗੀ ਵੀ ਸਾਰੰਗ ਕੀ ਵਾਰ ਮਹੱਲਾ ਚੌਥਾ, ਪੌੜੀਆਂ ਮਹੱਲੇ ਚੌਥੇ ਦੀਆਂ ਹੋਣਗੀਆਂ ਨਾਲ ਸਲੋਕ ਮਹੱਲਾ ਪਹਿਲਾ ਦੂਜਾ ਕਈ ਨਾਲ ਲੱਗੇ ਹਨ। ਇਸ ਕਰਕੇ ਪੌੜੀ ਸ਼ੁਰੂ ਕਰਨ ਤੋਂ ਪਹਿਲਾਂ ਇਹਦਾ ਹੈਡਿੰਗ ਦੇਖਣਾ ਵੀ ਕਿਹੜੇ ਮਹੱਲੇ ਦੀ ਪੌੜੀ, ਇਹ ਗੁਰੂ ਰਾਮਦਾਸ ਸਾਹਿਬ ਦੀਆਂ ਪੌੜੀਆਂ ਆ ਰਹੀਆਂ ਔਰ ਉਹਨਾਂ ਨਾਲ ਸਵਰਗ ਦੀ ਵਾਰ ਚ ਮਹਾਰਾਜ ਨਾਲ ਪਰਤਾ ਕਰ ਦਿੱਤਾ ਮਹੱਲੇ ਚੌਥੇ ਨਾਲ, ਜਿਨ੍ਹਾਂ ਦੇ ਕੋਲ ਪਹਿਲੇ ਤਿੰਨਾਂ ਮਹੱਲਿਆਂ ਦਾ ਡਾਇਜੈਸਟਡ ਗਿਆਨ ਸੀ, ਪੋਥੀਆਂ ਉਹਨਾਂ ਕੋਲ ਸੀ, ਉਹਨਾਂ ਨੇ ਸਾਰਾ ਡਾਇਜੈਸਟ ਕਰਕੇ ਇਨ੍ਹਾਂ ਪੌੜੀਆਂ ਚ ਬਸਾਰਨ ਕੀ ਵਾਰ ਮਹੱਲੇ ਚੌਥੇ ਨਾਲ ਕਲੀਅਰ ਕੀਤੀ ਇੱਥੇ ਆਣ ਕੇ, ਵੀ ਜਿਹੜਾ ਨਾਮ ਹੈ ਉਹਦਾ ਹੀ ਸੁਣਨਾ ਹੈ। ਤੋ ਪਹਿਲੀ ਅਸੀਂ ਰਾਏ ਹਸਨੇ ਮਹਿਮੇ ਕੀ ਧੁਨੀ ਚ ਚੱਕਦੇ ਹਾਂ, ਸੇਵਿਆ ਸੁਖ ਹੋਈ, ਸੇਵਿਆ ਸੁਖ ਹੋਈ, ਸੇਵਿਆ ਸੁਖ ਹੋਈ। ਮੈਨੂੰ ਹਲੀ ਤੱਕ ਪਤਾ, ਮੈਂ ਢੱਡ ਸਾਰੀਆਂ ਦਾ ਬੜਾ ਸ਼ੌਕੀਨ ਸੀ, ਉਹ ਇਸ ਤਰ੍ਹਾਂ ਡੰਬਰੂ ਵਜਾ ਵਜਾ ਕੇ ਤੇ ਸਾਰੀਆਂ ਸਾਰੀਆਂ,
ਸੇਵਿਆ ਸੁਖ ਹੋਈ, ਸੇਵਿਆ ਸੁਖ ਹੋਈ।
ਉਹ ਮੈਂ ਨਿੱਕਾ ਹੁੰਦਾ ਆਪ ਆ ਇਹਨੂੰ ਬਣਾ ਕੇ ਤੇ ਢੱਡ ਬਣਾ ਕੇ ਔਰ ਸਾਰਾ, ਹੁਣ ਮੈਨੂੰ ਪਤਾ ਲੱਗਾ ਵੀ ਇਹ ਤੇ ਬਾਣੀ ਇਹੋ ਹੀ ਤੁਰਨਾ, ਕਿਉਂਕਿ ਇਹਦੇ ਬਗੈਰ ਇਹ ਪੌੜੀ ਹੋਰ ਪੜੀ ਨੀ ਜਾ ਸਕਦੀ। ਉਹ ਹੈ
ਹਰ ਕਾ ਨਾਮ ਨਿਧਾਨ ਹੈ, ਹਰ ਕਾ ਨਾਮ ਨਿਧਾਨ ਹੈ, ਨਿਧਾਨ ਹੈ, ਨਿਧਾਨ ਹੈ, ਹਰੇ ਕਾ ਨਾਮ ਨਿਧਾਨ।
ਪੰਨਾ 1239 ਤੇ ਅਸੀਂ ਚੌਥੀ ਪੌੜੀ ਸਾਰੇ ਦੀ ਵਾਰ ਦੀ ਚੱਕ ਰਹੇ ਹਾਂ ਰਾਏ ਮਹਿਮੇ ਹਸਨੇ ਦੀ ਧੁਨ ਚ,
ਹਰ ਕਾ ਨਾਮ ਨਿਧਾਨ ਹੈ, ਸੇਵਿਆ ਸੁਖ ਪਾਈ, ਸੇਵਿਆ ਸੁਖ ਪਾਈ।
ਕੋਈ ਤੇ ਸੇਵਾਦਾਰ ਹੋਵੇ, ਸੇਵਾ ਬਾਹਰ ਲੰਗਰ ਬਣਾਉਣਾ ਨਹੀਂ, ਤਪੜੇ ਚਾਹ ਸੇਵਾ, ਨਾਮ ਦੀ ਸੇਵਾ ਕੀ ਹੈ ਉਹਨੇ ਜਪੀ ਜਾਣਾ।
ਹਰ ਕਾ ਨਾਮ ਨਿਧਾਨ, ਸੇਵਿਆ ਸੁਖ ਪਾਈ, ਸੇਵਿਆ ਸੁਖ ਪਾਈ, ਸੇਵਿਆ
ਸੁਖ। ਔਰ ਇਸ ਨਾਮ ਨੂੰ ਘੁੰਮਗੂ ਹੋ ਕੇ ਧਿਆਨ ਚ ਨੀ ਲਿਆਉਣਾ, ਅਗਲੀ ਤਰੀਕਾ ਦੱਸ ਰਿਹਾ ਵੀ ਇਹਨੂੰ ਤੈਨੂੰ ਉਚਰਨਾ ਪੈਣਾ, ਮੂੰਹ ਨਾਲ ਬੋਲਣਾ ਪੈਣਾ। ਪਹਿਲਾ ਪੌਡਾ ਕੀ ਹੈ,
ਨਾਮ ਨਿਰੰਜਨ ਉਚਰਾ, ਨਾਮ ਨਿਰੰਜਨ ਉਚਰਾ, ਪਤ ਸਿਉ ਕਰੇ ਜਾਈ, ਪਤ ਸਿਉ ਕਰੇ ਜਾਈ, ਪੱਤੇ ਸਿਉ ਕਰੇ ਜਾਈ।
ਔਰ ਕੰਨੇ ਤੇ ਬਿੰਦੀ ਦੇ ਜਾਈ, ਪੱਤ ਨਾਲ ਜਾਈਗਾ ਤੂੰ, ਜਮ ਤੇਰੇ ਜਮਦੂਤ ਤੇਰੀ ਬੇਪਤੀ ਨੀ ਕਰਨਗੇ। ਇਹ ਉਹੀ ਹੈ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਗੇੜਾ ਆਕੀਏ, ਇਹ ਤੇ ਰਾਹੇ ਪੱਤੇ, ਦੂਜੇ ਰਾਹੇ ਬੇਪਤੀ ਕਰਕੇ ਜਮ ਲੈ ਜਾਣੇ, ਇਹ ਤੇ ਰਾਹੇ ਪੱਤੇ, ਇਹ ਤੇ ਰਾਹੇ ਪੱਤ, ਪੌੜੀਆਂ ਚੜੀਏ ਪੌਡਾ ਪੌਡਾ ਕਰਕੇ ਪਿਆਸ ਤਾਂ ਚੜੀ, ਤੀਸ ਉਹਦੇ ਨਾਲ ਜਾ ਮਿਲ ਜਾਏਗਾ। ਤੇ ਏਤ ਰਾਏ ਪੱਤੇ, ਇਸ ਕਰਕੇ ਪੱਤ
ਸਿਉ ਕਰੇ ਜਾਈ, ਕਰੇ ਪੱਤੇ ਸਿਉ ਕਰੇ ਜਾਈ, ਪੱਤੇ ਸਿਉ ਕਰੇ ਜਾਈ।
ਲਓ ਹੁਣ ਆਪ ਸਾਰੀ ਬਾਣੀ ਦਾ ਕਦੀਆ ਮਕਾਉਣ ਲੱਗੇ ਵੀ ਬਾਣੀ ਕੀ ਹੈ,
ਗੁਰਮੁਖ ਬਾਣੀ ਨਾਮ ਹੈ, ਗੁਰਮੁਖ ਬਾਣੀ ਨਾਮ ਹੈ, ਨਾਮ ਰੇ ਦੇਵ ਸਾਈ।
ਸਾਰੀ ਬਾਣੀ ਨੀ ਤੇ ਬਸ ਹਿਰਦਾ ਪਾੜ ਨਾ 1429 ਸਫੇ ਵਾਰ ਕੇ ਨਾਮ ਹੀ ਆ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜੀ ਲੈ ਕੇ, ਸਾਰੇ ਕਹਿਣਗੇ ਜੀ ਬਾਣੀ ਦਾ ਤਾਲ ਹੈ ਸਾਡੇ ਹਿਰਦਾ, ਸਾਰੇ ਸਾਰੇ ਹਿਰਦਾ ਪਾੜਨਾ ਐਡਾ ਵੱਡਾ, ਇੱਕ ਅੱਖਰ ਵਸੇਗਾ ਰੱਬ ਦਾ ਪਰਮੇਸ਼ਰ, ਉਹੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜੀ ਲੈ ਕੇ ਨਾਮ ਵਸੇਗਾ। ਤੋ ਮਾਰੇ ਕਹਿੰਦੇ ਨੇ
ਨਾਮ ਰੇ ਦੇਵ ਸਾਈ, ਨਾਮ ਰੇ ਦੇਵ ਸਾਈ, ਨਾਮ ਰੇ ਦੇਵ ਸਾਈ।
ਇਹ ਨਾਮ ਨਾ ਵਸਣ ਨੀ ਜਿੰਚੇ ਤੇਰੀ ਮਾਤਾ ਪੰਖੀ ਵਾਂਗੂ ਬਾਹਰ ਨੀ ਜਾਂਦੀ ਉੱਡ ਕੇ, ਇਸ ਨੂੰ ਵਸ ਕਰ, ਆਪਣੇ ਵਿਚਾਰਾਂ ਨੂੰ ਰੋਕ, ਇਹ ਪੰਖੀ ਵਾਂਗੂ ਉੱਡ ਕੇ ਅੰਦਰੋਂ ਬਾਹਰ ਚਲੀ ਜਾਂਦੇ ਸਾਰਾ। ਅੱਗੇ ਆ ਗਈ,
ਮੱਤੇ ਪੰਖੇਰੂ ਵਸੇ ਹੋਏ,
ਇਹ ਵਸ ਆ ਜਾਏਗੀ,
ਮੱਤੇ ਪੰਖੇਰੂ ਵਸੇ ਹੋਏ, ਸਤਿਗੁਰੂ ਧਿਆਈ।
ਸਤਿਗੁਰੂ ਦੇ ਨੀ, ਗੁਰੂ ਗੁਰੂ ਮੰਤਰ ਦਾ ਅੱਧਾ ਹਿੱਸਾ ਇਹਨਾਂ ਨੇ ਇਕੱਠੇ ਕਰ ਦਿੱਤਾ ਸਤਿ, ਔਰ ਦੁਨੀਆਂ ਚ ਕਿਸੇ ਚੀਜ਼ ਦੀ ਹੋਣ ਦੀ ਐਗਜ਼ਿਸਟੈਂਸ ਨਹੀਂ ਹੈ ਸਿਵਾਏ ਇਸ ਗੁਰੂ ਸ਼ਬਦ ਤੋਂ, ਇਹੋ ਹੀ ਸੱਤੇ ਹੈ। ਸੱਤੇ ਕਹਿੰਦੇ ਆ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਜਿਹਦੀ ਹੋਂਦ ਹੈ, ਬਾਕੀ ਭਰਮ ਹੈ। ਜੋ ਦੀਸੀ ਤੋਂ ਸਗਲ ਬਨਾਸੀ, ਜਿਉਂ ਬਾਦਲ ਕੀ ਛਾਈ, ਇਹ ਬ੍ਰਹਮ ਗਿਆਨੀਆਂ ਨਾਲ ਤੱਤ ਕੱਢੇ ਆ, ਜਿਹੜੀ ਚੀਜ਼ ਦਿਸਦੀ ਹੋਏ ਨੀ, ਜਿਹੜੀ ਨਹੀਂ ਦਿਸਦੀ ਹੋਏਗੀ, ਉਹਨੂੰ ਸੱਤੇ ਕਿਹਾ। ਇਸੇ ਕਰਕੇ ਸੱਤੇ ਨਾਮ, ਇੱਕ ਨਾਮ ਦੀ ਹੋਂਦ ਹੀ ਹੈ,
ਔਰ ਜਿਹੜਾ ਇੱਕ ਗੁਰੂ ਸ਼ਬਦ ਹੈ ਇਹ ਸਾਡਾ
ਗੁਰੂਆਂ ਨਾਲ ਆਪਣੀ ਬਾਣੀ ਚ ਗੁਰੂ ਗੁਰੂ ਕਿਤੇ ਵਾਹ ਵਾਹ ਲਿਖ ਕੇ ਗੁਰਮੰਤਰ ਦਾ ਦਾਸਾ ਦਿੱਤਾ
ਤੇ ਉਹ ਕਹਿੰਦੇ ਜੇ ਤੂੰ ਇਸ ਗੁਰੂ ਸ਼ਬਦ ਨੂੰ ਤਿਆ ਗਿਆ ਤੇ ਆ ਦੇਖੋ ਕੀ ਹੋਏਗਾ
ਮੱਤੇ ਪੰਖੇਰ ਵਸੇ ਸਤ ਗੁਰੂ ਤੇ ਆਈ ਸਤ ਗੁਰੂ ਤੇ
ਹੈ ਕਿ ਨੀ ਧੁਨ ਜਿੱਦ ਤੇ ਐਨ ਫਿੱਟ ਬੈਠ ਕੇ ਸਾਰੀਆਂ ਪੌੜੀਆਂ
ਸਤ ਗੁਰੂ ਤੇ ਨਾਨਕ ਆਪੇ ਦਿਆਲ ਹੋਏ
ਫਿਰ ਤੇਰੇ ਦਿਆਲ ਹੋਏਗਾ
ਨਾਨਕ ਆਪੇ ਦਿਆਲ
ਫਿਰ ਤੈਨੂੰ ਦਿਆਲ ਹੋ ਕੇ ਲਿਵ ਦੀ ਅਵਸਥਾ ਦੇ ਦੂਗਾ
ਨਾ ਮੇਲੇ ਵਲਾ
ਜਾਓ ਕਿਸੇ ਹੋਰ ਰਾਗ ਜੀ ਨੂੰ ਪੜ ਕੇ ਜਿੱਦਾਂ ਮਰਜ਼ੀ ਪੜ ਲਓ ਜੇ ਸਵਾਦ ਹੈ ਨਾ ਆ ਜਾਏ ਤੇ
ਨਾ ਮੇਲੇ ਵਲਾ
ਓਹੋ ਅਗਲੀ ਪੌੜੀ ਚੱਕਦੇ ਹਾਂ ਅਸੀਂ ਇਸੇ ਪੰਨੇ ਦੇ ਉੱਤੇ
ਨਾਮ ਨਿਰੰਜਨ ਨਿਰਮਲਾ ਨਾਮ ਨਿਰੰਜਨ ਨਿਰੰਜਨ
ਕਹਿੰਦੇ ਆ ਮਾਇਆ ਤੂੰ ਰਹਿਤ ਰੰਜਨ ਕਹਿੰਦੇ ਆ ਕਹਿੰਦੇ ਨਾ ਬੜੀਆਂ ਕਲੱਬਾਂ ਬਣੀਆਂ ਰੰਜਨ ਵਾਲੀਆਂ ਰੰਜਾ ਖੁਸ਼ੀਆਂ ਕਰਨ ਵਾਲੀਆਂ ਕਲੱਬਾਂ ਉਹਨੂੰ ਰੰਜਨ ਕਿਹਾ ਜਿਹੜਾ ਕਲੱਬਾਂ ਤੋਂ ਪਰੇ ਚਲੇ ਸੀ ਉਹ ਨਾ ਰੰਜਨ ਇਸ ਕਰਕੇ ਉਹ ਮਾਇਆ ਹੈ ਮਨੋ ਰੰਜਨ ਤੂੰ ਸਾਰੇ ਲਹੂ ਚਲੇ ਤੂੰ ਸਾਡਾ ਜਿਹੜਾ ਹੈ ਨਾਮ ਉਹ ਮਾਇਆ ਤੂੰ ਰਹਿਤ ਹੈ ਨਿਰੰਜਨ ਮਾਇਆ ਤੂੰ ਰਹਿਤ
ਨਾਮ ਨਿਰੰਜਨ ਨਿਰਮਲਾ
ਇਹ ਜਿਹੜਾ ਐਡਾ ਦੁਨੀਆਂ ਦੀ ਸਭ ਚੀਜ਼ ਮੈਲੀ ਹੈ ਹਰ ਬਿਨ ਸਭ ਕੁਛ ਮੈਲਾ ਸੰਤ ਇੱਕੋ ਹੋਇਆ ਹਰ ਕਾ ਨਾਮ ਸਦਾ ਨਿਰਮਲ ਜਿਹੜਾ ਜਪਦੇ ਹੈ ਨਾ ਏਡੀ ਨਿਰਮਲ ਚੀਜ਼ ਹੈ ਪਰ ਇਹਨੂੰ ਸੁਣਨਾ ਪੈਣਾ ਜਿਹੜਾ ਜਪਦਾ ਕੀ ਹੋਏਗਾ ਜੇ ਤੂੰ ਨਾਮ ਨਿਰਮਲਾ ਜਪਦਾ ਸੁਣਦਾ ਨਹੀਂ ਹੈ ਤੈਨੂੰ ਸੁੱਖ ਨਹੀਂ ਮਿਲਣਾ
ਸੁਣਿਆ ਸੁਖ
ਹੁਣੇ ਬਾਣੀ ਦਾ ਸੁਣਨਾ ਨਹੀਂ ਨਾਮ ਨਿਰੰਜਨ ਨਾਮ ਦਾ ਹੀ ਸੁਣਨਾ ਹੈ ਨਾਮ ਦਾ ਹੀ ਜਦੋਂ ਬਾਣੀ ਨਹੀਂ ਸੀ ਬਾਹਰ ਆਈ ਸਾਰੇ ਗੁਰੂਆਂ ਪਹਿਲਿਆਂ ਵੇਲੇ ਕਿੱਥੇ ਕਿੱਦਾਂ ਬਾਣੀ ਦਾ ਆਹ ਚੀਜ਼ਾਂ ਫੜਦੇ ਸੀ ਉਹ ਨਾਮ ਜਪੋ ਭਾਈ ਨਾਮ ਨੀ ਸੁਣੋ ਸਭ ਕੁਛ ਕਲਾ ਐਸੀ ਹੈ
ਵੀ ਸੁਣਿਆ ਸੁਖ
ਹੁਣ ਇੱਥੇ ਕੋਈ ਕਹਿ ਦੇਗਾ ਵੀ ਇਹ ਸਾਰੀ ਕਥਾ ਕਰਨ ਜਿੰਨੇ ਮਰਜ਼ੀ ਸਾਨੂੰ ਹੁਣ ਭੁਲੇਖਾ ਨੀ ਕੋਈ ਦੇ ਸਕਦਾ ਜਿਹੜਾ ਇਸ ਗਿਆਨ ਦੀ ਪਟੜੀ ਤੇ ਚੜ ਗਿਆ ਬਾਣੀ ਤੇ ਕਹਿੰਦੀ ਆ
ਨਾਮ ਨਿਰੰਜਨ
ਕਿਉਂ ਸਾਡਾ ਤੁਹਾਡਾ ਅਸੀਂ ਖੰਡ ਪਾਠ ਸੁਣੀਏ ਜਿੱਧਰ ਸਾਨੂੰ ਝੋਕਿਆ ਜਾ ਰਿਹਾ ਸਾਰੀ ਕੌਮ ਨੂੰ ਜਿੱਦਾਂ ਆ ਸਟਾਲਿਨ ਨੇ ਆਪਣੀ ਸਾਰੀ ਕੌਮ ਨੂੰ ਝੋਕ ਦਿੱਤਾ ਆਪਣੀ ਡਿਕਟੇਟਰਸ਼ਿਪ ਦੇ ਵਿੱਚ ਆ ਹੁਣ 5 ਮੂਵੀਆਂ ਨਿਕਲੀਆਂ ਲੇਟੈਸਟ ਨਵੀਆਂ ਜਿਹਦੇ ਚ ਡਿਕਟੇਟਰਸ਼ਿਪ ਖਤਰਨਾਕ ਦੱਸੀ ਸਾਡੀ ਸਿੱਖੀ ਦੇ ਵਿੱਚ ਵੀ ਰਿਲੀਜਨ ਦੇ ਵਿੱਚ ਡਿਕਟੇਟਰਸ਼ਿਪ ਚੱਲ ਰਹੀ ਹੈ ਆਦਮ ਪ੍ਰਸਤੀ ਹੋ ਰਹੀ ਹੈ ਔਰ ਇੱਕ ਬੰਦੇ ਨੇ ਜੋ ਕਰ ਦਿੱਤਾ ਕਦੀ ਸ਼ਬਦ ਨੂੰ ਪਿੱਛੇ ਸੁੱਟ ਕੇ ਅਸੀਂ ਉਸ ਬੰਦੇ ਦਾ ਅੱਖਾਂ ਮੰਨਦੇ ਇਹ ਡਿਕਟੇਟਰਸ਼ਿਪ ਇਹ ਆਦਮ ਪ੍ਰਸਤੀ ਇਹ ਸ਼ਬਦਾਂ ਤੋਂ ਬਾਹਰ ਜਾਣਾ ਸ਼ਬਦ ਤੇ ਗੁਰੂ ਬਣ ਕੇ ਲਿਖੇ ਹੀ ਨਹੀਂ ਹੈ ਅਗਲੇ ਬੜੀ ਗਰੀਬੀ ਚ ਬਾਣੀ ਹੈ ਸਾਡੀ ਸਾਰੀ ਸਿੱਖੀ ਚ ਜੋ ਕਿਸੇ ਨੇ ਕੀਤੀ ਭਾਈ ਸਾਹਿਬ ਆਹ ਲਿਖਦੇ ਕਿਤਾਬ ਚ ਭਾਈ ਸਾਹਿਬ ਸਾਡੇ ਗੁਰੂ ਹੋ ਗਏ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਤੇ ਅਸੀਂ ਫੜਦੇ ਨੀ ਵੀ 5 ਪਿਆਰਿਆਂ ਦੇ ਥਰੂ ਹਰ ਇੱਕ ਚੀਜ਼ ਉਹਨਾਂ ਤੇ ਯਕੀਨ ਰੱਖੋ ਸੰਤ ਡਮੀਆਂ ਨੂੰ ਖਤਮ ਕਰੋ ਸਭ ਕੁਛ ਬਾਕੀ ਅਸੀਂ ਸਭ ਕੁਛ ਉਹਨਾਂ ਦਾ ਫੜ ਲੈਂਦੇ ਸਾਰੀ ਮੁੱਢਲੀ ਚੀਜ਼ ਆ ਵੀ ਅਸੀਂ ਸਾਂਝ ਕਰੀਜੇ ਗੁਣਾ ਕੇਰੀ ਛਾੜ ਅਵਗਣ ਚੱਲੀ ਸਿੱਖੀ ਇਸ ਵੇਲੇ ਤਾਂ ਬਚੇਗੀ ਜੇ ਕੋਈ ਵੱਡੀ ਜੇ ਕੋਈ ਲੀਕ ਪਈ ਹੈ ਇਸ ਤੇ ਉਹਨੂੰ ਬਟਾਓ ਨਾ ਪਿਆਰ ਦੀ ਲੋੜ ਹੈ ਇਸ ਵੇਲੇ ਉਹਦੇ ਲਾਗੇ ਵੱਡੀ ਲੀਕ ਕੱਢ ਦੋ ਆਪੇ ਛੁੱਟੀ ਹੋ ਜਾਵੇ ਤਾਂ ਸਿੱਖੀ ਬਚੇਗੀ ਇਸ ਵੇਲੇ ਤਾਂ ਨਾਮ ਅਸੀਂ ਵੀ ਜਪ ਸਕਾਂਗੇ ਨਹੀਂ ਤੇ ਅਸੀਂ ਸਿੰਘ ਫਸਾਈ ਰੱਖਾਂਗੇ ਹਰ ਕਹਿੰਦਾ ਇਹ ਨਹੀਂ ਮਾਰਗ ਨੀ ਕਹਿੰਦਾ ਉਹ ਕਹਿੰਦਾ ਉਹ ਵੀ ਉਹ ਸਭ ਕੁਛ ਨਹੀਂ ਲਾਏ ਹੈ ਉਹਦਾ ਖੇਡ ਹੈ ਅਸੀਂ ਛੋਟੀ ਕਿਸੇ ਦੀ ਵੀ ਜੋ ਚੱਲ ਰਹੀ ਹੈ ਮਰਿਆਦਾ ਸਭ ਕੁਛ ਉਹਦੇ ਲਾਗੇ ਇੱਕ ਵੱਡੀ ਲੀਕ ਕੱਢ ਦੇਣੀ ਭਾਈ ਬਾਣੀ ਆ ਕਹਿੰਦੀ ਕਿਉਂਕਿ ਬਾਣੀ ਤੋਂ ਹਰ ਸਿੱਖ ਜਾਣ ਦਿੰਦਾ ਪਰ ਉਹਨਾਂ ਨੂੰ ਸਮਝਾਇਆ ਨਹੀਂ ਜਾ ਰਿਹਾ ਉਹ ਸਾਰੇ ਕਹਿ ਹੈ ਜੀ ਬਾਣੀ ਦੀ ਆ ਕਹਿੰਦੀ ਭਾਈ ਬਾਣੀ ਆ ਕਹਿੰਦੀ ਹੈ ਕਰੋ ਜੋ ਮਰਜ਼ੀ ਸੋ ਛੋਟੀ ਲੀਕ ਉਹਨੂੰ ਬਣਾਉਣ ਲਈ ਕਨਵਿੰਸ ਕਰਨ ਲਈ ਐਸ ਗੁਰੂ ਦੇ ਲੜ ਲਾਉਣ ਲਈ ਇਹ ਮੈਸੇਜ ਦੇਣ ਲਈ ਸਾਨੂੰ ਐਡਾ ਵੱਡਾ ਮੈਸੇਜ ਪਹਿਲਾਂ ਆਪ ਸਮਝਣਾ ਪੈਣਾ ਔਰ ਉਹਦੇ ਮੁਤਾਬਕ ਪਹਿਲਾਂ ਆਪ ਬਾਬਾ ਨਾਨਕ ਉਹਦੀ ਧੂੜ ਮੰਗਦਾ ਵੀ ਜਿਹੜਾ ਨਿਹਰਾ ਪ੍ਰਚਾਰ ਹੀ ਨਾ ਕਰੇ ਗੁਰੂ ਰਾਮਦਾਸ ਕਹਿੰਦੇ ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਫੇਰ ਬਾਅਦ ਚਾਵਰਾ ਨਾਮ ਚ ਪਾ ਤੇ ਇਸ ਕਰਕੇ ਇਹ ਰਾਸਤਾ ਐਡਾ ਸੌਖਾ ਦੱਸਿਆ ਗੁਰੂਆਂ ਨਾਲ ਸਾਡਾ ਵੀ ਭਲਾ ਤੇ ਉਹ ਨਾਲੇ ਦੇਵੀ ਦੇ ਦਰਸ਼ਨ ਨਾਲੇ ਵੰਝ ਦਾ ਵਪਾਰ ਜੋ ਮਰਜ਼ੀ ਕਰ ਲਾ ਤੁਸੀਂ ਇਸ ਐਡਾ ਪਹਿਲਾਂ ਸਾਡਾ ਆਪਣਾ ਭਲਾ ਹੋਣਾ
ਜੇ ਗਿਆਨ ਨੂੰ ਫੜ ਗਏ ਉਹਨੇ ਪਹਿਲਾਂ ਸਾਡੇ ਤੇ ਮਿਹਰ ਕਰਨੀ ਕਿ ਜਪਾ ਜਿਉਂ ਜਿਉਂ ਜਪੇ ਤਿਵੇਂ ਸੁੱਖ ਪਾਵੇ। ਅਸੀਂ ਤੇ ਇੱਕੋ ਲਾਈਨ ਹੀ ਫੜ ਲਈ ਹੈ ਵੀ ਤੂੰ ਲਿਖੇ ਆ ਜਿਉਂ ਜਿਉਂ ਜਪੇ ਤੇ ਤੂੰ ਸਾਨੂੰ ਜ਼ਰੂਰ। ਉਹ ਕਬੀਰ ਸਾਹਿਬ ਦਾ ਤੇ ਇੱਟ ਅਰਗਾ ਫੇਥ ਹੈ ਨਾ, ਉਹ ਕਹਿੰਦਾ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਕਸਮ ਤਾਂ ਲੈਗਾ। ਮੈਂ ਕਿ ਵਾਰੀ ਕਰਾਂ, ਜਪ ਜਾਣੇ ਤੇ ਬਿਜੂ ਜਾਣੇ, ਮੈਨੂੰ ਨੀ ਫਿਕਰ ਹੋਣਾ ਚਾਹ। ਸਿੱਖ ਨੇ ਨਾਮ ਜਪਨਾਰੇ ਨੇ ਫਿਕਰ ਨੀ, ਚਿੰਤਾ ਨੀ, ਸਭ ਕਰਤਾ ਚਿੰਤਾ ਕਰੇ। ਮੇਰਾ ਕੰਮ ਕੀ ਹੈ? ਮੇਰਾ ਕੰਮ ਹੈ ਨਾਮ ਜਪਣ ਔਰ ਬਹੁਤ ਹੀ ਸਾਰਨ ਚ ਰਹਿਣਾ ਵੀ ਇਹੋ ਹੀ ਰਾਸਤਾ ਹੈ, ਇਹੋ ਗੋਲ ਹੈ, ਅਸੀਂ ਸਾਰਿਆਂ ਨਾਲ ਮਿਲ ਕੇ ਜਪਣਾ ਹੈ। ਔਰ ਨਾ ਜਪਦੇ ਹੋਏ ਵੀ ਹਮਨੇ ਚੰਗੇ ਵਰੇ ਨਹੀਂ ਗਏ, ਕਿਉਂਕਿ ਅਸੀਂ ਜਪ ਨਹੀਂ ਸਕਾਂਗੇ। ਸਾਡੇ ਮਨ ਦੀਆਂ ਲਹਿਰਾਂ, ਸਾਡੀ ਮੱਤ ਹਮੇਸ਼ਾ ਹੀ ਇਸੇ ਚ ਰਹੂ, ਦੂਸਰਿਆਂ ਨੇ ਈਰਖਾ ਕਰਨੀ ਜਾਂ ਨਾ, ਅਸੀਂ ਨਹੀਂ ਜਪ ਸਕਾਂਗੇ। ਅਸੀਂ ਜਪ ਤਾਂ ਸਕਾਂਗੇ ਜੇ ਪਹਿਲਾਂ ਜਪਣ ਦੀ ਵੈਲਿਊ ਭਾਈ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਮਾਰ ਸਕਾਂਗੇ ਜੀ ਇਹਨਾਂ ਨੂੰ ਸਮਝਾਂਗੇ। ਇਹ ਤਾਂ ਸਾਨੂੰ ਸਮਝ ਨਹੀਂ ਦਿੰਦੇ ਵੀ ਅਸੀਂ ਇਹ ਕਿੱਦਾਂ ਸਾਡੇ ਤੇ ਵਾਰ ਕਰ ਜਾਂਦੇ। ਕਿਸੇ ਵੀ ਫੌਜ ਚ ਢਾਉਣਾ ਹੋਏ ਪਹਿਲਾਂ CID ਛੱਡੀ ਦੀ, ਜਾ ਜਰਾ ਭੇਤ ਲਿਆ ਯਾਰ ਕਿੱਡਾ ਕਿ ਤਕੜਾ। ਉਹ ਫਿਰ ਸੂਹੀਏ ਜਾ ਕੇ CID ਆ ਕੇ ਵੀ ਜੀ ਸਾਡੇ ਸਾਰੇ ਜਿੰਨੇ ਆਪ ਮੁਲਕਾਂ ਨਾਲ ਵੀ CID, ਉਹ ਕਿਸੇ ਨੂੰ ਮਾਰਨਾ ਹੋਵੇ ਪਹਿਲਾਂ ਉਹਦਾ ਭੇਦ ਲੈਣਾ ਪੈਂਦਾ। ਏਦਾਂ ਸਭ ਦੇ ਭੇਦੇ ਭਰਮ ਕੱਟਿਆ, ਜਿਨ ਚ ਇੱਕ ਸ਼ਬਦ ਦਾ ਭੇਦ ਨਹੀਂ ਲੈਂਦੇ ਸਾਨੂੰ ਕੱਖ ਨੀ ਹਾਸਲ ਹੋ। ਪਹਿਲੇ ਦੇ ਭੇਦ ਲੈਣੇ ਆ ਵੀ ਬਾਬਾ ਕੀ ਲਿਖ ਰਿਹਾ, ਇਹਨੂੰ ਵਿਵੇਕ ਕਰਨਾ ਚਾਹੀਦਾ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਖਰ ਨਾ ਵਿਵੇਕ। ਐਡਾ ਵੱਡਾ ਗਿਆਨ ਔਰ ਇਹਦੇ ਅਸੀਂ ਭੇਦ ਨੀ ਲੈਣੇ, ਇਹਨੂੰ ਪੂਜਣ ਨੀ ਦੇ। ਤੋ ਸਭ ਦੇ ਭੇਦੇ ਭਰਮ ਕੱਟਿਆ, ਨਾਮ ਦੀ ਆ ਸਮਝਾਏ ਜੀ। ਦੇਖੋ ਕੈਸੀ ਲਾਈਨ, ਪਿਛਲੇ ਗੁਨਾ ਬਖਸ਼ਾਏ ਜੀਓ ਅਬ ਤੂੰ ਮਾਰਗ ਪਾਏ, ਪ੍ਰਭ ਅਬ ਤੂੰ ਮਾਰਗ ਪਾਏ, ਪਿਛਲੇ ਗੁਨਾ ਬਖਸ਼ਾਏ ਜੀਓ, ਸਭ ਦੇ ਭੇਦੇ ਭਰਮ ਕੱਟਿਆ, ਗੁਰਨਾਮ ਦੀ ਆ ਸਮਝਾਏ ਜੀ। ਸੌਰਾ ਗਿਆਨ ਸਾਨੂੰ ਸਮਝਾਏਗਾ ਵੀ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਸੁਣਿਆ ਸੁਖ ਹੋਈ, ਸੁਣਿਆ ਸੁਖ ਹੋਈ। ਜੋ ਜੋ ਸ਼ਬਦ ਸੁਰਤ ਨਾਲ ਜਪ ਜਪ ਕੇ ਸੁਣਨਾ ਸ਼ੁਰੂ ਕਰਾਂਗੇ, ਮਹਾਰਾਜ ਕਹਿੰਦਾ ਲੈ ਮੈਂ ਤੈਨੂੰ ਸੌਖਾ ਤਰੀਕਾ ਦੱਸ ਦਿੰਦਾ, ਮਹੱਲਾ ਚੌਥਾ ਕਹਿੰਦਾ ਮਨ ਚ ਵਸਾਉਂਗੇ। ਸਾਰਿਆਂ ਦੀ ਰੀਝ ਆਉਂਦੀ ਹੈ ਵੀ ਬੜਾ ਨਾਮ ਲਿਖਿਆ ਹੈ, ਵੀ ਜੇ ਨਾ ਹਰ ਹਿਰਦੇ ਨਾਮ ਨਾ ਬਸਿਓ, ਸਾਡੀ ਮਾਂ ਨੂੰ ਗਾਲ ਆਉਂਦੀ ਹੈ ਰੋਜ਼, ਜੇ ਨਾ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀ ਜੇ ਹਰ ਬਾਂਝਾ, ਤਿੰਨ ਸੁੰਜੀ ਦੇ ਫਿਰੇ ਬਿਨ ਨਾਵੇਂ, ਬਾਣੀ ਨਹੀਂ ਬਿਨ ਨਾਵੇਂ ਉਹ ਖਪ ਖਪ ਮੋਏ ਕਰ। ਕਿੱਦਾਂ ਨਾਮ ਬਸੇ ਅੰਦਰ? ਉਮਾਰੀ ਕਹਿੰਦਾ ਸੋਹਣੇ ਸੋਹਣੇ ਮੰਨੇ ਬਸਾਈਐ, ਸੋਹਣੇ ਸੋਹਣੇ ਮੰਨੇ ਬਸਾ। ਜੇ ਸ਼ਬਦ ਸੁਰਤ ਦੀ ਖੇਡਦਾ ਤੂੰ ਨਾਮ ਨੀ ਜਪਦਾ, ਜਿਹੜਾ ਜਪਦਾ ਉਹਨੂੰ ਸੁਣਦਾ ਨੀ, ਤੇਰੇ ਮਨ ਚ ਕਦੇ ਨੀ ਵਸੇ ਕਿਉਂਕਿ ਤੇਰੀ ਕਲਾ ਨੀ ਵਰਤਣੀ। ਸੋਹਣੇ ਸੋਹਣੇ ਮੰਨੇ ਵਸਾ ਬੂਝੇ ਜਨ ਕਰੀ, ਬੂਝੇ ਜਨ ਕਰੀ, ਬੂਝੇ ਜਨ ਕਰ। ਜਿਹੜਾ ਫਿਰ ਨੂੰ ਵੀ ਸ਼ੌਕ ਲੱਗ ਜਾਂਦਾ ਇਸ ਦਾ, ਫਿਰ ਬਹਿਦਿਆਂ ਉੱਠਦਿਆਂ ਨਾ ਵਿਸਰੈ, ਬਹਿਦਿਆਂ ਉੱਠਦਿਆਂ ਨਾ ਵਿਸਰੈ, ਸਾਚਾ ਸੱਚ ਸੋਈ, ਸਾਚਾ ਸੱਚ ਸੋਈ, ਸਾਚਾ ਸੱਚ ਸੋਈ। ਹਿਰਦੇ ਚ ਵਸ ਗਿਆ, ਉੱਠਦਿਆਂ ਬਹਿਦਿਆਂ ਉਹ ਫਿਰ ਭਗਤ ਬਣ ਗਿਆ। ਭਗਤਾਂ ਕਾ ਨਾਮ ਆਧਾਰ ਹੈ ਨਹੀਂ, ਸਿੱਖਾਂ ਦਾ ਆਧਾਰ ਗੁਰਬਾਣੀ ਹੈ। ਗਲਤ ਹੈ, ਕੀਰਤਨ ਆਧਾਰ ਸਾਡਾ ਵੀ ਤਾਂ ਭਾਈ ਆ। ਦੇਖੋ ਭਗਤਾਂ ਕਾ ਨਾਮ ਆਧਾਰ ਹੈ, ਭਗਤਾਂ ਕਾ ਨਾਮ ਆਧਾਰ ਹੈ। ਪੁਜਾਰੀਆਂ ਦਾ ਕਿਹੜਾ ਪ੍ਰਸ਼ਾਦ ਆਧਾਰ, ਕਈਆਂ ਦਾ ਲੰਗਰ ਆਧਾਰ ਹੈ। ਉਹ ਜਿਹੜੇ ਮੋਟੇ ਪੁਜਾਰੀ ਮੈਂ ਅੰਮ੍ਰਿਤਸਰ ਕੰਸਟਰਕਸ਼ਨ ਡਿਵੀਜ਼ਨ ਚ ਲੱਗਾ ਰਿਹਾ, ਜਥੇਦਾਰ ਕੌਲ ਐਡਾ ਮੋਟਾ, ਮੈਂ ਬੜਾ ਮਾਹੌਲ ਸੀ ਮੇਰੇ ਨਾਲ, ਬਾਕੀ ਇੰਜੀਨੀਅਰ ਸੀ। ਮੈਂ ਕਿਹਾ ਜਥੇਦਾਰ ਸਾਹਿਬ ਇੱਕ ਮਿਹਨਤ ਤੁਹਾਡੀ, ਇੱਕ ਮੇਰਾ ਕੰਮ ਕਰਦੇ ਆ, ਤੇ ਮੈਨੂੰ ਸਾਰੇ ਜਾਣਦੇ ਭਾਈ ਸਾਹਿਬ ਦੱਸੋ ਤੁਸੀਂ ਸੇਵਾ ਬਖਸ਼ਾ ਤੁਸੀਂ ਗੁਰੂ ਕੇ ਕੀਰਤਨ ਨਹੀਂ ਹੋ। ਮੈਂ ਕਿਹਾ ਥੋੜੇ ਵਾਲੇ ਵਾਲੇ ਕਾ ਭਗਤਾਂ ਸਾਹਮਣੇ ਤੁਰਿਆ ਸਾਰੇ, ਅਸੀਂ ਜਥੇਦਾਰ ਪਿੱਛੇ ਜੀ ਹੱਥ ਵੱਜੇ ਨੇ ਮਿਲ। ਮੈਂ ਕਿਹਾ ਆ ਮੈਂ ਦਵਾਨੀ ਤੇਰੇ ਮੋਹਰੇ ਸੁੱਟ ਦਾਂ, ਜਮੀਨ ਤੂੰ ਚੱਕ ਕੇ ਦੱਸ ਦੇ ਮੈਂ। ਉਹ ਡੋਡੋ ਕਿੱਥੋਂ ਚੱਕੀ ਜਾਏ, ਮੈਨੂੰ ਤਾਂ ਸੀ ਵੀ ਜਲੰਧਰ ਦੇ ਸਟੇਸ਼ਨ ਚ ਮੈਂ ਗੱਡੀ ਬਦਲ ਕੇ ਦਸੂਏ ਜਾਂਦਾ ਸੀ ਪਿੰਡ, ਤੇ ਉੱਥੇ ਇੱਕ ਨਾ ਮੋਟਾ ਸਾਰਾ ਬਾਣੀਆਂ ਨਾ, ਤੇ ਅਸੀਂ ਗੱਡੀ ਮੇਰੀ ਆਉਣ ਚ ਦੇਰ ਸੀ, ਬਰਾਂਚ ਲਾਈਨ ਤੇ ਮੈਂ ਜਾਣਾ ਸੀ। ਉਹ ਬਾਣੀਆਂ ਨਾ ਕਦੀ ਪਿੱਛੇ ਹੋ ਜਾਏ, ਕਦੀ ਫਿਰ ਗਾਂਹ ਨੀਵਾਂ ਹੋ ਜਾਏ, ਕਦੀ ਪਿੱਛੇ ਹੋ ਜਾਏ। ਮੈਂ ਕਿਹਾ ਦੇਖੀਏ ਕੋਈ ਟਾਈਮ ਕਿਲ ਕਰਨਾ ਹੁੰਦਾ ਸਟੇਸ਼ਨ ਤੇ, ਮੈਂ ਕਹਿੰਦੀ ਦੇਖੀਏ ਕੀ ਕਰਦਾ ਬੰਦਾ। ਉਹ ਦੇਖਿਆ ਤੇ ਉਹ ਕੋਈ ਚੀਜ਼ ਥੱਲੇ ਡਿੱਗੀ, ਉਹਨੂੰ ਚੱਕਣ ਉਹਨੂੰ ਚੱਕ ਨਾ ਹੋਵੇ ਮੋਟਾ, ਉਹ ਮੁੜ ਕੇ ਝਾਈਆਂ ਲੈ ਲੈ ਪਏ। ਮੈਂ ਕਿਹਾ ਯਾਰ ਆ ਫਰਟ ਰਾਮ, ਮੈਂ ਦੇਖਿਆ ਕਿ ਦਵਾਨੀ ਡਿੱਗੀ, ਬਾਣੀਆਂ ਦਵਾਨੀ ਛੱਡਦਾ। ਉਹ ਮੈਂ ਚੱਕ ਕੇ ਤੇ ਉਹਨੂੰ ਫੜਾਤੀ, ਕਹਿੰਦਾ ਸਰਦਾਰ ਜੀ ਮੇਰੀ ਕਿਰਪਾ ਕੀਤੀ, ਮੈਂ ਉਹਦੇ ਕਹਿੰਦਾ ਲੱਗਾ। ਜਿਹੜਾ ਆਧਾਰ ਹੈ ਅੱਜ ਕੱਲ ਸਾਰੇ ਪੁੱਛਾ ਕੋਈ ਵੀ, ਮੈਂ ਕਹਿੰਦਾ ਸਾਡੇ ਮਾਂ ਜੀ ਸਾਡੇ ਪਿੰਡ ਦੀ ਕਹਾਵਤ ਸੁਣਦੀ ਹੁੰਦੀ ਸੀ ਵੀ ਐ ਫਿਟਿਆ ਜਿੱਦਾਂ ਭਾਈਆਂ ਦਾ ਕੁੱਤਾ ਫਿਟਿਆ ਹੁੰਦਾ। ਤੇ ਕਹਿੰਦੀ ਮੈਂ ਕਿਹਾ ਮਾਂ ਜੀ ਫਿਟੇ ਨੂੰ ਕਹਿੰਦੇ, ਕਿਉਂਕਿ ਜਿੰਨਾ ਕੜਾ ਰੋਟੀਆਂ ਮੰਗ ਕੇ ਲਿਆਉਣੀ ਸਾਰੀਆਂ ਉਹ ਕਿੰਨਾ ਕੁ ਖਾ ਜਾਏਗਾ, ਉਹ ਫਿਰ ਕੁੱਤੇ ਨੂੰ ਪਾ ਦਿੰਦਾ। ਫਿਟਿਆ ਜਿੱਦਾਂ ਤਗੜਾ ਵੀ ਜਿੱਦਾਂ ਭਾਈਆਂ ਦਾ ਕੁੱਤਾ ਫਿਟਿਆ। ਮੈਂ ਕਿਹਾ ਮਾਂ ਜੀ ਮਾੜਾ? ਕਹਿੰਦਾ ਐ ਮਾੜੀ ਜਿੱਦਾਂ ਭਲਵਾਨ ਦੀ ਭੈਣ ਮਾੜੀ ਹੁੰਦੀ, ਤੂੰ ਸਾਰਾ ਦੁੱਧ ਭਲਵਾਨ ਨਾ ਪੀ ਜਾਣਾ। ਇਹਨਾਂ ਦਾ ਜਿਹੜਾ ਪੁਜਾਰੀਆਂ ਦਾ ਆਧਾਰ ਹੈ ਕੁੜਾ ਪ੍ਰਸ਼ਾਦ ਹੈ, ਪਰ ਭਗਤਾਂ ਕਾ ਨਾਮ ਆਧਾਰ ਹੈ, ਭਗਤਾਂ ਕੋ ਨਾਮ ਆਧਾਰ ਹੈ। ਨਾਮੇ ਸੁਖ ਹੋਈ, ਨਾਮੇ ਸੁਖ ਹੋਈ, ਨਾਮੇ ਸੁਖ ਹੋਈ, ਨਾਨਕ ਮਨੇ ਤਨੇ ਰਵੇ ਰਿਆ ਗੁਰਮੁਖੇ ਹਰ ਸੋਈ, ਗੁਰਮੁਖੇ ਹਰ ਸੋਈ, ਗੁਰਮੁਖੇ ਹਰ ਸੋ। ਹੈਰਾਨਗੀ ਦੀ ਗੱਲ ਇਹਨਾਂ ਪੌੜੀਆਂ ਦੇ ਵਿੱਚ ਹੀ ਆ ਜਾਂਦਾ ਹੈ।
ਇੱਕ ਆਖੇ ਆਖੇ ਸ਼ਬਦ ਪਾਖੇ ਅਰਧੇ ਉਰਦ ਦੇ ਨਿਰਾਤੇ, ਇੱਕ ਆਖੇ ਆਖੇ ਸ਼ਬਦ ਪਾਖੇ ਅਰਧੇ ਉਰਦ ਦੇ।
ਪੌੜੀ ਤੋਂ ਬਾਅਦ ਆ ਗਿਆਨ ਦੇਖ, ਮੈਂ ਕਿ ਯਾਰ ਆ ਤੇ ਕਮਾਲ ਹੈ ਜੀ, ਉਹੀ ਗਿਆਨ ਹੈ। ਇਸ ਕਰਕੇ ਅਗਲੀ ਅਸੀਂ ਪੌੜੀ ਚੱਕਦੇ ਹਾਂ, ਮਾ ਛੇਵੀਂ ਪੌੜੀ, ਔਰ ਸੁਣਨ ਦੀ ਕਲਾ ਐਨ ਜਪਜੀ ਸਾਹਿਬ ਦੀ ਕੋਈ ਅਥਾਰਿਟੀ ਨਹੀਂ ਬਦਲ ਸਕਦੀ ਇਸ ਟਰਾਂਸਲੇਸ਼ਨ ਨੂੰ, ਸਾਨੂੰ ਨਾ ਭਰਮਾਓ। ਸਾਰਿੰਗ ਦੀ ਵਾਰ ਚ ਪੌੜੀਆਂ ਦੇਖੋ, ਪੰਨਾ 1240 ਦੇ ਉੱਤੇ ਅਗਲੀ ਪੌੜੀ ਚੱਲਦੀ ਹੈ ਵੀ ਇਹ ਬਾਣੀ ਦਾ ਸੁਣਨਾ ਨਹੀਂ ਹੈ, ਕੀਰਤਨ ਦਾ ਸੁਣਨਾ ਨਹੀਂ ਹੈ, ਖੰਡ ਪਾਠ ਦਾ ਸੁਣਨਾ ਨਹੀਂ ਹੈ। ਇਹ ਹੈ ਨਾ ਸੁਣਿਆ ਮਨ ਰਹਿਸੀਐ, ਜੂ ਜੂ ਸੁਣੇਗਾ ਮਨ ਤੇਰਾ ਰਹਿਣਾ ਸ਼ੁਰੂ ਹੋ ਜੂ, ਰਹਿਸੀਏ ਸਿੱਧੀ ਲੱਭਦਾ ਰਹਿ ਜਾਏਗਾ ਬਾਹਰ ਜਾਣੋ ਭਟਕਣੋ। ਨਾ ਸੁਣਿਆ ਬਾਣੀ ਨਾ ਨਹੀਂ ਰਹਿਣਾ, ਬਾਣੀ ਨਾ ਸੰਗਾ ਹੋਰ ਚਤਰਾਈ ਚ ਬਾਹਰ ਜਾਊਗਾ। ਕੀਰਤਨ ਕਰਨਾ ਨੀ ਰਹਿਣਾ, ਕਿਉਂਕਿ ਅਸੀਂ ਕਰ ਦੇਖ ਲਿਆ 30 ਸਾਲ, ਖਾਲੀ 4 ਦਿਨ ਬਾਅਦ ਕਿਤੇ ਕੀਰਤਨ ਹੁੰਦਾ ਸੀ, 6 ਦਿਨ ਪਹਿਲਾਂ ਹੀ ਪ੍ਰਕਰਨ ਤਿਆਰ ਕਰੀ ਜਾਣੇ, ਪਹਿਲਾਂ ਆਹ ਪੜ੍ਹਨਾ, ਨਾਮ ਸੁਹਾ ਜਾ ਪੜ੍ਹਦੇ। ਮਨ ਤੇ ਸਾਡਾ ਸਾਰੀ ਉਮਰ 30 ਸਾਲ, ਜਿਹੜਾ ਕੀਰਤਨ ਕਰਨ ਵਾਲਾ ਉਹਦੇ ਐਡੇ ਭੈੜੇ ਭਾਗ ਹੁੰਦੇ ਆ ਭਾਈ ਸਾਹਿਬ, ਜੋ ਨਾਮ ਨਹੀਂ ਕਰੀ ਜਾਂਦਾ, ਕਿਉਂਕਿ ਉਹਨੂੰ ਹਰ ਵੇਲੇ ਉਹਨੂੰ ਮਹਾਰਾਜ ਨੇ ਲਾਇਆ ਹੀ ਸੇਵਾ ਚ ਹੁੰਦਾ, ਉਹਨੂੰ ਤਿਆਰੀ ਕਰਨੀ ਪੈਂਦੀ ਹੈ ਸਭ ਕੁਝ। ਇਸ ਕਰਕੇ ਨਾ ਸੁਣਿਆ ਮਨ ਰਹਿਸੀਐ, ਨਾ ਸੁਣਿਆ ਮਨ ਰਹਿਸੀ, ਨਾਮੇ ਸ਼ਾਂਤ ਆਈ, ਨਾਮੇ ਸ਼ਾਂਤ ਆਈ, ਨਾਮੇ ਸ਼ਾਂਤ ਆਈ। ਉਹੀ ਸੁਣਦੀਆਂ, ਉਥੇ ਵੀ ਸੁਣਿਆ ਇੱਥੇ ਵੀ ਸੁਣਿਆ, ਉਥੇ ਸੁਣ ਐ ਸਿੱਧ ਪੀਰ ਸੁਰਨਾ, ਸੁਣੀਏ ਨੀ ਹੈ ਸੁਣ ਐ ਇੱਥੇ ਵੀ। ਨਾ ਸੁਣਿਆ ਮਨ ਤ੍ਰਿਪਤ ਸਭ ਦੁੱਖ ਗਵਾਈ, ਸਭ ਦੁੱਖ ਗਵਾਈ, ਸਭ ਦੁੱਖ ਗਵਾਈ।
ਅਗਲਾ ਇੱਕ ਐਸਾ ਨਿਸ਼ਾਨ ਦਿੰਦੇ ਨੇ ਮਹਾਰਾਜ ਕਿ ਜੋ ਜੋ ਤੂੰ ਨਾਮ ਦੀ ਖੇਡ ਨੂੰ ਸਮਝੇਗਾ, ਜਿਹੜਾ ਜਪਣਾ ਉਹਨੂੰ ਸੁਣਨਾ, ਤੇਰੇ ਅੰਦਰ ਉੱਗਣਾ ਸ਼ੁਰੂ ਹੋ ਜੂ। ਜਿੱਦਾਂ ਕੋਈ ਖੇਤ ਉੱਗਦਾ ਜਾਂ ਕੋਈ ਚੀਜ਼ ਅੰਦਰ, ਉਹਨੂੰ ਉਪਜਣਾ ਕਹਿੰਦੇ ਆ। ਅੰਦਰ ਕੋਈ ਚੀਜ਼ ਉੱਗਣੀ, ਜੋ ਜੀ ਹੋਏ ਸੋ ਉੱਗਵੇ, ਮੂੰਹ ਕਾ ਕਿਹਾ ਵਾਹ, ਜੋ ਮਨ ਦੇ ਵਿਚਾਰ ਹੋਣਗੇ ਤੂੰ ਜ਼ਬਾਨ ਰਾਹੀਂ ਬੋਲ ਕੇ ਬਾਹਰ ਕੱਢ ਦੇ, ਉੱਗਣਗੇ ਅੰਦਰ। ਇਸ ਕਰਕੇ ਜਿਹੜਾ ਜੇ ਤੂੰ ਨਾਮ ਨੂੰ ਬੋਲੀ ਗਿਆ ਤੇ ਉਹਨੂੰ ਸੁਣੇ ਗਿਆ, ਉਹੀ ਅੰਦਰ ਉੱਗੇਗਾ। ਨਾ ਸੁਣਿਆ ਨਾ ਉਪਜੈ, ਨਾ ਸੁਣਿਆ ਨਾ ਉਪਜੈ, ਨਾਮੇ ਵਡਿਆਈ, ਬਾਣੀ ਦੇ ਨਹੀਂ ਵਡਿਆਈ,
ਨਾਮੇ ਵਡਿਆਈ।
ਅਸੀਂ ਛੋਟੀ ਲੀਗ ਦੇ ਲਾਗੇ ਵੱਡੀ ਲੀਗ ਕੱਢ ਰਹੇ ਹਾਂ, ਵੀ ਗੁਰੂਆਂ ਨੇ ਵੱਡੀ ਲੀਗ ਪਾਈ ਹੈ, ਨਾਮ ਵੱਲ ਅਸੀਂ ਜੁੜੀਏ।
ਨਾ ਸੁਣਿਆ ਨਾ ਉਪਜੈ, ਨਾਮੇ ਵਡਿਆਈ, ਨਾਮੇ ਵਡਿਆਈ, ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤੇ, ਨਾਮੇ ਹੀ ਸਭ ਜਾਤ ਪਤੇ, ਗੁਰ
ਨਾਮੇ ਗਤ ਪਾਈ,
ਨਾਮੇ ਗਤ ਪਾਈ, ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਏ, ਨਾਨਕ ਲੇਵ ਲਾਈ, ਨਾਨਕ ਲੇਵ ਲਾਈ, ਨਾਨਕ ਲੇਵ ਲਾਈ।
ਸੋ ਅਸੀਂ ਬਾਕੀ ਪੌੜੀਆਂ ਸ਼ਾਮ ਦੀ ਬੈਠਕ ਚ ਲਾਂਗੇ, ਟਾਈਮ ਹੋ ਗਿਆ ਹੈ। ਅਸੀਂ ਇੱਥੇ ਭੋਗ ਪਾਉਂਦੇ ਹਾਂ ਵੀ ਇਹ ਗੁਰਬਾਣੀ ਦਾ ਸੁਣਨਾ ਨਹੀਂ ਹੈ, ਇਹ ਹੈ ਹਰ ਕੇ ਨਾਮ ਦਿਨ,
ਹਰ ਕੇ ਨਾਮ ਦਿਨ, ਤੇਗ ਸਰੋਤ, ਤੇਗ ਸਰੋਤ, ਹਰ ਕੇ ਨਾਮ ਦਿਨ, ਹਰ ਕੇ ਨਾਮ ਦਿਨ, ਤੇਗ ਸਰੋਤ, ਤੇਗ ਸਰੋਤ।
ਔਰ ਜਿਹੜਾ ਹਰਨ ਹੁੰਦਾ ਹੈ ਉਹਨੂੰ ਸੁਣਨ ਦਾ ਰੋਗ, ਹਾਥੀ ਕਾਮ ਦੇ ਰੋਗ ਨਾ ਮਰਦਾ, ਪਰਵਾਨਾ ਜਿਹੜਾ ਸ਼ਮਾਂ ਤੇ ਜਾਂਦਾ ਹੈ ਉਹ ਲੋ ਦੇ ਉਸ ਨਾਲ ਮਰਦਾ ਹੈ, ਸ਼ਮਾਂ ਦੇ ਨਾਲ ਇਨਸਾਨ ਹੋਂਬੇ ਦੇ ਰੋਗ ਨਾ ਮਰਦਾ ਹੈ, ਮੱਛੀ ਜੀਭ ਦੇ ਰੋਗ ਨਾ ਮਰਦੀ ਹੈ, ਕੁੰਡੀ ਚ ਮੱਛੀ ਸਵਾਦ ਲੈਣ ਲੱਗੀ ਕੁੰਡੀ ਫਸ ਜਾਂਦੀ, ਮੱਛੀ ਨੂੰ ਜੀਭ ਦਾ ਰੋਗ ਹੈ। ਹਰਨ ਇੱਕ ਐਸਾ ਜਾਨਵਰ ਹੈ ਜਿਹਨੂੰ ਆਹ ਸੁਣਨ ਦਾ ਰੋਗ ਹੈ, ਇੱਕ ਸ਼ਿਕਾਰੀ ਤੇ ਨਾਲ ਉਹ ਹੋਰ ਸਾਥੀ ਲੈ ਜਾਂਦਾ, ਸਾਥੀ ਘੜਾ ਲੈ ਕੇ ਕੱਚਾ ਘੜਾ, ਪਹਿਲਾਂ ਸ਼ਿਕਾਰ ਮਾਰਨ ਦਾ ਤਰੀਕਾ ਹਰਨ ਦਾ, ਮਹਾਰਾਜ ਨਾ ਮਹੱਲੇ ਚੌਥੇ ਨਾਲ ਲਿਖਿਆ ਹੈ, ਉਹ ਕਹਿੰਦੇ ਹਰਨ ਨੂੰ ਮਾਰਨ ਦਾ ਤਰੀਕਾ ਕੀ, ਉਹਦੀ ਬਿਮਾਰੀ ਲੱਭੋ ਵੀ ਕਿਸ ਤਰ੍ਹਾਂ ਮਰਨਾ ਹੈ। ਆਸ਼ਿਕ ਹੁੰਦਾ ਸੁਣਨ ਦਾ, ਪਰ ਗੰਢਾ ਹੇੜੀ ਦੀ ਧੁੰਨ ਸੁਣਨ ਦਾ, ਘੜਾ ਦੇ ਉੱਤੇ ਉਹਦੇ ਮੂੰਹ ਦੇ ਉੱਤੇ ਇੱਕ ਤਾਰ ਬੰਨ ਕੇ ਤੰਦੀ ਜੀ ਤੇ ਉਹਦੇ ਉੱਤੇ ਬੈਂਜੋਂਗ ਚਿੱਪੀ ਮਾਰਦਾ ਇੱਕ ਬੰਦਾ, ਉਹ ਘੜੇ ਦੇ ਨਾਲ ਫਿਰ ਸਾਰੀ ਉਹ ਗੂੰਜ ਉੱਠਦੀ, ਧੁੰਨ ਉੱਠਦੀ ਆ, ਉਹ ਧੁੰਨ ਜੰਗਲ ਚ ਫੈਲ ਜਾਂਦੀ, ਬੜੀ ਮਿੱਠੀ ਹੁੰਦੀ, ਜਿੱਥੇ ਕਿਤੇ ਵੀ ਹਿਰਨ ਹੋਏਗਾ ਉਹ ਕੰਨ ਖੜਾ ਕਰ ਲਏਗਾ ਕਿ ਕਿੱਥੋਂ ਆਵਾਜ਼ ਆ ਰਹੀ, ਉਹ ਫਿਰ ਉਹਦੇ ਵੱਲ ਸਿੱਧਾ ਉਸ ਧੁੰਨ ਨੂੰ ਲੱਭਦਾ ਲੱਭਦਾ ਨਾ ਸਾਹਮਣੇ ਦੇਖ ਲੈਂਦਾ ਵੀ ਆਹ ਇੱਥੋਂ ਧੁੰਨ ਆ ਰਹੀ ਕਿਹਾ ਜਗ੍ਹਾ ਤੋਂ, ਪਰ ਨਾਲ ਹੀ ਦੇਖਦਾ ਨਾਲ ਦੇ ਬੰਦੇ ਨੂੰ ਉਹਨਾਂ ਤੀਰ ਕਮਾਨ ਖਿੱਚ ਕੇ ਬਿਠਾ ਲਿਆ ਹੁੰਦਾ ਵੀ ਜਦੋਂ ਛਾਤੀ ਤਾਣ ਕੇ ਹਿਰਨ ਆਏ ਉਹਦੀ ਛਾਤੀ ਚ ਮਾਰ, ਹਰਨ ਮਰਨਾ ਮਨਜ਼ੂਰ ਕਰ ਜਾਂਦਾ ਸਾਹਮਣੇ, ਨਹੀਂ ਤਾਂ ਹਰਨ ਐਡਾ ਚਲਾਕ ਆ, ਅਸੀਂ ਬਾਂਗਰ ਹਰਨਾਂ ਦਾ ਸ਼ਿਕਾਰ ਜਾਂਦੇ ਰਹੇ ਹਾਂ, ਕਰਾਲ ਕਰ ਕਰਕੇ ਮਸਾਂ ਪਤਾ ਨੀ ਉਹਨੂੰ ਕਿੱਥੋਂ ਵਿੜਕਾ ਜਾਂਦੀ, ਆਹ ਚੁੰਗੀਆਂ ਮਾਰ ਕੇ ਚਲੇ, ਲੇਕਿਨ ਜੇ ਧੁੰਨ ਦੇ ਸਾਹਮਣੇ ਤੀਰ ਖਿੱਚੀ ਆਪ ਦੇਖਦੇ ਆ ਪਰ ਉਹ ਧੁੰਨ ਸੁਣਨਾ ਨੀ ਛੱਡਦਾ ਤੇ ਆਪਣੀ ਛਾਤੀ ਚ ਸਹਿ ਲੈਂਦਾ ਬਾਣ ਨੂੰ ਪਰ ਧੁੰਨ ਨੀ ਉਹ ਛੱਡਦਾ, ਤੋ ਅਸੀਂ ਇਹ ਪਿੱਛੇ ਲੈ ਚੁੱਕੇ ਹਾਂ ਸ਼ਬਦ,
ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮਿਰਗੇ ਅਰਪੇ ਮਨ ਤਨ ਪ੍ਰਾਨ ਹੈ, ਉਹ ਬੇਦੇ ਸਹਿਜ ਸਰੋਤ,
ਐਸ ਏਦਾਂ ਅਸੀਂ ਨਾਮ ਦੀ ਸਰੋਤ ਚ ਆਸ਼ਕ ਹੋ ਜਾਣਾ, ਉਹਦੇ ਮਗਨ ਹੋ ਜਾਣਾ, ਭਾਵੇਂ ਅੰਗ ਅੰਗ ਕੱਟਿਆ ਜਾਏ ਕੁਛ ਹੋ ਜਾਏ, ਬੰਦਾ ਜਿਹੜਾ ਨਾਮ ਦਾ ਸਵਾਦ ਜਿਹਨੂੰ ਆ ਜਾਏ ਇਸ ਧੁੰਨ ਦਾ, ਉਹ ਫਿਰ
ਸਨਮੁਖ ਸਹਿਬਾਨ, ਸਨਮੁਖ ਸਹਿਬਾਨ,
ਏਡੇ ਏਨੀ ਵਾਰੀ ਲਿਖਿਆ ਮਹਾਰਾਜ ਨੇ ਛੰਦ, ਅਸੀਂ ਉਸੇ ਛੰਦ ਦੀ ਤਰਜ ਗਾ ਰਹੇ ਹਾਂ, ਹੇ ਦਾ ਮਤਲਬ ਧੁੰਨ ਹੈ ਇੱਥੇ,
ਸਨਮੁਖ ਸਹਿਬਾਨ,
ਸਨਮੁਖ ਸਹਿਬਾਨ, ਬਾਣ ਸਹਿ ਲੈਂਦਾ ਉਹ,
ਮਿਰਗੇ ਅਰਪੇ ਮਨ ਤਨ ਪ੍ਰਾਣ, ਉਹ ਬੇਦੇ ਸਹਿਜ ਸਰੋਤ।
ਇਸੇ ਤਰ੍ਹਾਂ ਫਿਰ ਮਹਾਰਾਜ ਮਹੱਲਾ ਪਹਿਲਾ ਕਹਿੰਦਾ ਹੈ,
ਜਪ ਤਪ ਸੰਜ ਕਰਮ ਨਾ ਜਾਣਾ, ਨਾਮ ਜਪ ਪ੍ਰਭ ਤੇਰੇ ਲਾ, ਗੁਰ ਪਰਮੇ